ਸ਼੍ਰੀ ਗੁਰੂ ਅਮਰਦਾਸ ਹਿਰਦੈ ਨਿਤ ਧਿਆਵਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਸ਼੍ਰੀ ਗੁਰੂ ਅਰਜਨ ਬੇਗਨਾਨਕ ਨਾਸਕ ਬੇਗਨਾਨਕ ਸ਼੍ਰੀ ਗੁਰੂ ਹਰ ਗੋਬਿੰਦ ਸ਼ੁਭ ਸੁਮਤ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲ ਤਰਉ ਤਰ ਪਰ ਪੁਨ ਪੁਨ ਸੀਸ ਜੀ
ਪੁਨ ਪੁਨ ਸੀਸ
ਮੰਦਾਂ ਬਾਰ ਬਾਰ ਜਗਦੀਸ ਏਕੰਕਾਰ ਸਤਿਗੁਰੁ ਤਹ ਪ੍ਰਸਾਦ
ਸਚੋਏ
ਵਾਹਿਗੁਰੂ ਜੇ ਕੇ ਫਤਿਹ ਹੈ ਬਿਘਨ ਬਿਨਾਸ਼ਨ
ਸੋਏ
ਵਾਹਿਗੁਰੂ ਜੇ ਕੇ ਫਤਿਹ ਹੈ ਬਿਘਨ ਬਿਨਾਸ਼ਨ
ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਹਿਸਾਰ ਬਾਵਨੀ ਪਰਗਣੋ ਲੀਨੋ ਕਈ ਮਿਲਾਏ ਕੈਂਥਲ ਜੀਂਦ ਪਾਣੀ ਪਤੋ ਮੁਣਕ ਕਰਨਾਲ ਰਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਦੀਨ ਦਇਆਲ ਪਾਤਸ਼ਾਹ ਪਰਮ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਚਵਰ ਸ਼ਤਰ ਤਖਤ ਦੇ ਮਾਲਕ ਦਸ ਪਾਤਸ਼ਾਹੀਓ ਕੇ ਆਤਮਕ ਸਵਰੂਪ ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ ਵਡਭਾਗੇ ਹੋ ਜੋ ਆਪ ਜੀ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਮਨੁੱਖੀ ਜੀਵਨ ਦਾ ਜੋ ਪ੍ਰਯੋਜਨ ਹੈ ਆਇਓ ਸੁਣਨ ਪੜ੍ਹਨ ਕੋ ਬਾਣੀ ਉਸ ਪ੍ਰਯੋਜਨ ਨੂੰ ਪਹਿਚਾਣਦਿਆਂ ਹੋਇਆਂ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਹਾਜ਼ਰੀਆਂ ਭਰਕੜ ਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਇਤਿਹਾਸ ਦੀ ਵਿਚਾਰ ਨੂੰ ਸਰਵਨ ਕਰਕੇ ਆਪ ਜੀ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਬੜੇ ਪ੍ਰੇਮ ਸਹਿਤ ਰਸ ਲੈ ਕੇ ਆਨੰਦ ਦੇ ਸਹਿਤ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ੍ਹ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਭਾਈ ਬਾਜ ਸਿੰਘ ਜੀ ਸਰਹੰਦ ਸ਼ਹਿਰ ਦੇ ਵਿੱਚ ਪ੍ਰਵੇਸ਼ ਕੀਤਾ, ਜੋ ਵੀ ਕਿਲ੍ਹੇ ਦੇ ਅੰਦਰ ਖਜ਼ਾਨਾ ਜੋ ਵੀ ਸ਼ਾਹੀ ਵਸਤੂਆਂ ਮਿਲੀਆਂ ਉਹ ਸਾਰਾ ਕੁਝ ਜਿਹੜਾ ਸੀ ਖਜ਼ਾਨਾ ਆਦਿ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਭੇਜਣਾ ਕੀਤਾ ਸੌਂਪਿਆ। ਬਾਬਾ ਬੰਦਾ ਸਿੰਘ ਬਹਾਦਰ ਭਾਈ ਬਾਜ ਸਿੰਘ ਜੀ ਉਹਦੇ ਚਾਰ ਭਰਾ ਸਨ। ਇਹ ਜਿਹੜਾ ਸਾਰਾ ਪ੍ਰਗਣਾ ਸੀ, ਜਿਹੜਾ ਸਾਰਾ ਇਲਾਕਾ ਸੀ, ਇਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਭਾਈ ਬਾਜ ਸਿੰਘ ਨੂੰ ਸੌਂਪੀ ਹੈ। ਸਰਹੰਦ ਦਾ ਸੂਬੇਦਾਰ ਨਿਯੁਕਤ ਕੀਤਾ, ਭਾਈ ਆਲੇ ਸਿੰਘ ਨੂੰ ਨਾਇਬ ਸੂਬੇਦਾਰ ਨਿਯੁਕਤ ਕੀਤਾ। ਸਰਹੰਦ ਸ਼ਹਿਰ ਦੇ ਵਿੱਚ ਬੰਬਾ ਬੰਦਾ ਸਿੰਘ ਬਹਾਦਰ ਪ੍ਰਵੇਸ਼ ਹੋਇਆ। ਵੇਖੀਆਂ ਸਰਹੰਦ ਦੀਆਂ ਅਟਾਰੀਆਂ, ਕਿਲ੍ਹੇ ਬੜੇ ਮਜ਼ਬੂਤ ਬਣੇ ਹੋਏ ਤੇ ਹੁਣ ਗੁਰੂ ਸਾਹਿਬ ਦਾ ਹੁਕਮ ਸੀ ਕਿ ਸਰਹੰਦ ਨੂੰ ਨੇਸਤੋ ਨਾਬੂਦ ਕਰਨਾ ਹੈ। ਇਹਦੀਆਂ ਇੱਟਾਂ ਜਿਹੜੀਆਂ ਨੇ ਉਹ ਪੁੱਟ ਕੇ ਸਤਲੁਜ ਦਰਿਆ ਦੇ ਵਿੱਚ ਸੁੱਟਣੀਆਂ ਨੇ। ਹੁਣ ਇੱਥੇ ਉਕਾਈ ਹੋਈ, ਵੇਖਿਆ ਕਿ ਬੜੀਆਂ ਸੁੰਦਰ ਅਟਾਰੀਆਂ ਨੇ, ਬੜੇ ਕਿਲ੍ਹੇ ਮਜ਼ਬੂਤ ਬਣੇ ਹੋਏ ਨੇ, ਇੱਥੇ ਰਹਿ ਕੇ ਹੀ ਰਾਜ ਦਾ ਪ੍ਰਬੰਧ ਚਲਾਵਾਂਗੇ, ਸਰਦਾਰੀਆਂ ਭੋਗਾਂਗੇ, ਕਿਉਂ ਢਾਉਣੀਆਂ ਨੇ। ਇਸ ਪ੍ਰਕਾਰ ਦੇ ਨਾਲ ਸਰਹੰਦ ਦੀਆਂ ਅਟਾਰੀਆਂ ਕਿਲ੍ਹਿਆਂ ਨੂੰ ਨਹੀਂ ਢਾਇਆ ਗਿਆ। ਸਰਹੰਦ ਦੇ ਅੰਦਰ ਸਾਰਾ ਜਿਹੜਾ ਹੈ, ਇੱਥੋਂ ਸਾਰੀ ਜ਼ਿੰਮੇਵਾਰੀ ਭਾਈ ਬਾਜ ਸਿੰਘ ਜੀ ਆਦਿ ਇਹਨਾਂ ਚਾਰਾਂ ਭਰਾਵਾਂ ਨੂੰ ਸੌਂਪੀ। ਇੱਥੇ ਚੱਲ ਕਰਕੇ ਘੁਡਾਣੀ ਨਗਰ ਦੇ ਰਹਿਣ ਵਾਲੇ ਭਾਈ ਆਲੀ ਸਿੰਘ ਜੀ ਉਹ ਚੱਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਦਰਬਾਰ ਜਿਹੜਾ ਸਜਿਆ ਹੋਇਆ ਸੀ, ਪਾਇਲ ਦੇ ਨੇੜੇ ਜਿਹੜਾ ਹੈ, ਨਜ਼ਦੀਕ ਹੈ ਘੁਡਾਣੀ ਨਗਰ, ਇੱਥੋਂ ਦਾ ਖਿਮਾ ਕਰਨਾ ਭਾਈ ਬੁਲਾਕਾ ਸਿੰਘ। ਭਾਈ ਬੁਲਾਕਾ ਸਿੰਘ ਨੇ ਆ ਕਰਕੇ ਦੱਸਿਆ ਕਿ ਘੁਡਾਣੀ ਨਗਰ ਦੇ ਵਿੱਚ ਕੁਝ ਖੱਤਰੀ ਪਰਿਵਾਰ ਰਹਿੰਦੇ ਨੇ, ਔਰ ਉਹ ਖੱਤਰੀ ਪਰਿਵਾਰ ਆਪਣੇ ਆਪ ਨੂੰ ਬਾਬਾ ਰਾਮ ਰਾਏ ਦੇ ਮਸੰਦ ਕਹਾਉਂਦੇ ਨੇ, ਆਪਣੇ ਆਪ ਨੂੰ ਰਾਮ ਰਾਏ ਦੇ ਸੇਵਕ ਕਹਾਉਂਦੇ ਨੇ, ਗੁਰੂ ਕੇ ਸਿੱਖਾਂ ਦਾ ਮਜ਼ਾਕ ਉਡਾਉਂਦੇ ਨੇ, ਗੁਰੂ ਸਾਹਿਬਾਨ ਦੇ ਬਾਬਤ ਬੜੀ ਭੱਦੀ ਸ਼ਬਦਾਵਲੀ ਵਰਤਦੇ ਨੇ। ਦੱਸਿਆ ਮੈਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਕੀਤਾ, ਦੋ ਤਾਰੇ ਸਾਜ ਦੇ ਨਾਲ, ਉਪਰੰਤ ਅਰਦਾਸ ਕਰ ਰਿਹਾ ਸੀ। ਅਰਦਾਸ ਦੇ ਵਿੱਚ ਜਦੋਂ ਆਪਾਂ ਕਹਿੰਦੇ ਹਾਂ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ, ਤੇ ਜਦੋਂ ਮੈਂ ਸ਼ਬਦ ਕਹਿੰਦਾ ਸੀ ਨਾਲੇ ਤੇ ਮੇਰਾ ਦੋ ਤਾਰਾ ਸਾਜ ਤੋੜ ਦਿੱਤਾ, ਨਾਲੇ ਕਹਿਣ ਲੱਗੇ ਇਹਨਾਂ ਦਾ ਗੁਰੂ ਦੇ ਪੁੱਤਰ ਮਰ ਗਏ, ਗੁਰੂ ਮਰ ਗਿਆ ਪਰ ਵਾਹਿਗੁਰੂ ਸ਼ਬਦ ਨਹੀਂ ਮਰਿਆ। ਗੁਰੂ ਸਾਹਿਬਾਨ ਦੇ ਬਾਬਤ ਭੱਦੀ ਸ਼ਬਦਾਵਲੀ ਵਰਤੀ, ਮੇਰੀ ਖਿੱਚ ਤੋਂ ਕੀਤੀ, ਮਾਰ ਕੁਟਾਈ ਵੀ ਕੀਤੀ, ਮੈਨੂੰ ਆਪਣੀ ਮਾਰ ਕੁਟਾਈ ਦਾ ਕੋਈ ਵੀ ਕਿਸੇ ਪ੍ਰਕਾਰ ਦਾ ਗਿਲਾ ਸ਼ਿਕਵਾ ਨਹੀਂ, ਉਹ ਮੈਂ ਭੁੱਲ ਚੁੱਕਾ, ਪਰ ਜਿਹੜੇ ਗੁਰੂ ਸਾਹਿਬ ਦੇ ਬਾਬਤ ਕਹੇ ਹੋਏ ਸ਼ਬਦ ਨੇ ਉਹ ਮੇਰੇ ਕੋਲੋਂ ਨਹੀਂ ਭੁੱਲਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਪਾਇਲ ਜਿਹੜਾ ਥਾਣਾ ਸੀ ਨਿਯੁਕਤ ਕਰਕੇ ਭਾਈ ਬੁਲਾਕਾ ਸਿੰਘ ਨੂੰ ਇਹਦੀ ਜ਼ਿੰਮੇਵਾਰੀ ਦਿੱਤੀ। ਖਾਲਸਾਈ ਫੌਜਾਂ ਭੇਜੀਆਂ ਔਰ ਇਹਨਾਂ ਖੱਤਰੀਆਂ ਨੂੰ ਸੋਧਾ ਲਾਇਆ ਔਰ ਇਸ ਨਗਰ ਵਿੱਚੋਂ ਕੱਢ ਦਿੱਤਾ। ਇਸ ਤਰ੍ਹਾਂ ਦੇ ਨਾਲ ਸਰਹੰਦ ਦੇ ਉੱਤੇ ਕਾਬਜ਼ ਹੋ ਕੇ ਇਹ ਕੁੜਾਣੀ ਦੇ ਖੱਤਰੀਆਂ ਨੂੰ ਸੋਧਾ ਲਾ ਕਰਕੇ ਸਜ਼ਾ ਦੇ ਕਰਕੇ ਹੁਣ ਜਿਹੜਾ ਰੁੱਖ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਮਲੇਰਕੋਟਲੇ ਵਾਲੇ ਪਾਸੇ ਕੀਤਾ। ਜਦੋਂ ਹੁਣ ਮਲੇਰਕੋਟਲੇ ਦੇ ਪਠਾਣਾਂ ਨੂੰ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਚੜ੍ਹਾਈ ਕਰਕੇ ਇੱਧਰ ਆ ਰਿਹਾ, ਉਹ ਥਰ ਥਰ ਕੰਬਣ ਲੱਗੇ, ਸਾਰੇ ਪਾਸੇ ਰੌਲਾ ਪੈ ਗਿਆ, ਹਾਹਾਕਾਰ ਮੱਚ ਗਈ, ਬਾਬਾ ਬੰਦਾ ਸਿੰਘ ਬਹਾਦਰ ਚੜ੍ਹਾਈ ਕਰਕੇ ਆ ਰਹੇ। ਕਈ ਪਠਾਣ ਜਿਹੜੇ ਸਨ ਕੋਈ ਦਿੱਲੀ ਵੱਲ ਨੂੰ ਦੌੜ ਗਿਆ, ਕੋਈ ਪਸ਼ਾਵਰ ਲਾਹੌਰ ਵੱਲ ਨੂੰ ਦੌੜ ਗਿਆ। ਇੱਥੋਂ ਦਾ ਰਹਿਣ ਵਾਲਾ ਇੱਕ ਬਾਣੀਆ ਸੀ ਕਿਸ਼ਨ ਦਾਸ, ਕੁਝ ਸਮਾਂ ਜਦੋਂ ਫਕੀਰੀ ਭੇਸ ਦੇ ਵਿੱਚ ਭੇਸ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਵਿਚਰੇ, ਚਾਰ ਕੁ ਮਹੀਨੇ ਦਾ ਸਮਾਂ ਉਹਨਾਂ ਨੇ ਮਲੇਰਕੋਟਲੇ ਰਹਿ ਕੇ ਕੱਟਿਆ। ਇਹ ਕਿਸ਼ਨ ਦਾਸ ਬਾਣੀਏ ਨੇ ਸੇਵਾ ਕੀਤੀ। ਇਹਨੂੰ ਪਤਾ ਲੱਗਿਆ ਕਿ ਇਹ ਤਾਂ ਉਹੀ ਬਾਬਾ ਬੰਦਾ ਸਿੰਘ ਬਹਾਦਰ ਹੈ ਜਿਹਦੀ ਕਿਸੇ ਸਮੇਂ ਦੇ ਵਿੱਚ ਮੈਂ ਸੇਵਾ ਕੀਤੀ ਹੈ। ਉਹ ਸੁਣ ਕਰਕੇ ਅੱਗੋਂ ਆਣ ਕੇ ਮਿਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਪਛਾਣ ਲਿਆ ਕਿ ਉਹੀ ਬਾਣੀ ਹੈ ਜਿਹਨੇ ਮੇਰੀ ਸੇਵਾ ਕੀਤੀ, ਮੇਰਾ ਸੇਵਕ ਹੈ। ਕਹਿਣ ਲੱਗੇ, ਮੰਗੋ, ਕੀ ਮੰਗਦੇ ਹੋ? ਖਾਲਸੇ ਦੀ ਤਾਬਿਆ ਵਿੱਚ ਆਏ ਹੋ, ਜੋ ਕਹੋਗੇ ਮੰਗੋਗੇ ਮਿਲੇਗਾ। ਹੁਣ ਇਹ ਜਿਹੜਾ ਖੱਤਰੀ ਸੀ ਕਿਸ਼ਨ ਦਾਸ ਬਾਣੀਆ, ਕਹਿਣ ਲੱਗਾ ਕਿ ਤੁਸੀਂ ਮਲੇਰਕੋਟਲੇ ਉੱਤੇ ਚੜ੍ਹਾਈ ਕਰਨ ਦੀ ਤਿਆਰੀ ਕੀਤੀ ਹੈ, ਤੁਸੀਂ ਮਲੇਰਕੋਟਲੇ ਵਾਲਿਆਂ ਨੂੰ ਕੁਝ ਕਹਿਣਾ ਨਹੀਂ। ਇੱਥੇ ਹੁਣ ਗੁਰੂ ਸਾਹਿਬ ਦਾ ਬਚਨ ਉਹ ਵਰਤ ਰਿਹਾ ਜਿਹੜਾ ਸ਼ੇਰ ਮੁਹੰਮਦ ਨੇ ਹਾ ਦਾ ਨਾਰਾ ਮਾਰਿਆ ਸੀ, ਸ਼ੀਰ ਖੋਰੇ ਬੱਚਿਆਂ ਨੂੰ ਕਿਉਂ ਸ਼ਹੀਦ ਕਰਦੇ, ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਮਲੇਰਕੋਟਲੇ ਵਾਲਿਆਂ ਨੇ ਆਪਣੀ ਜੜ ਰੱਖ ਲਈ ਹੈ। ਉਹ ਬਚਨ ਕੰਮ ਕੀਤਾ ਹੈ, ਉਹ ਬਚਨ ਵਿੱਚ ਆਪ ਗੁਰੂ ਸਾਹਿਬ ਦਾ ਵਰਤ ਰਿਹਾ। ਇਹ ਕਿਸ਼ਨ ਦਾਸ ਅੱਗੋਂ ਆ ਕੇ ਮਿਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗਾ, ਜੋ ਮਾਮਲਾ ਚਾਹੀਦਾ ਉਹ ਅਸੀਂ ਉਗਰਾ ਦਿੰਦੇ ਹਾਂ, ਪਰ ਇੱਥੇ ਕਿਸੇ ਨੂੰ ਮਾਰਿਓ ਨਾ, ਕਿਸੇ ਨੂੰ ਕੋਈ ਸਜ਼ਾ ਨਾ ਦਿਓ। ਇਹਦੀ ਗੱਲ ਮੰਨ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਮਲੇਰਕੋਟਲੇ ਦੇ ਵਿੱਚੋਂ ਮਾਮਲਾ ਉਗਰਾਇਆ। ਜਿਹੜੇ ਪਠਾਨ ਆਪਣੇ ਘਰ ਬਾਰ ਛੱਡ ਕਰਕੇ ਚਲੇ ਗਏ ਸਨ, ਉਹਨਾਂ ਦੇ ਜਿਹੜੇ ਤਬੇਲੇ ਸਨ, ਘੋੜੇ ਆਦਿਕ ਜੋ ਸ਼ਾਹੀ ਸਮਾਨ ਸੀ, ਉਹ ਸਾਰਾ ਆਪਣੇ ਕਬਜ਼ੇ ਵਿੱਚ ਲਿਆ। ਮਲੇਰਕੋਟਲੇ ਉੱਤੇ ਜਿਹੜੀ ਆ ਉਹ ਫਤਿਹ ਪ੍ਰਾਪਤ ਕੀਤੀ, ਮਾਮਲਾ ਉਗਰਾਇਆ ਬੜੇ ਪ੍ਰੇਮ ਦੇ ਨਾਲ। ਕਿਸੇ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਝ ਕਿਹਾ ਨਹੀਂ। ਇੱਥੋਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਦੁਆਬੇ ਵੱਲ ਨੂੰ ਚੜ੍ਹਾਈ ਕਰਦਾ, ਕੂਚ ਕਰਦਾ, ਆਓ। ਇੱਥੋਂ ਅਗਲੇਰੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ, ਸਤਨਾਮ ਸ਼੍ਰੀ
ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਹਿਸਾਰ ਬਾਵਨੀ ਪਰਗਣੋ ਲੀਨੋ ਕਈ ਮਿਲਾਏ।
ਹੁਣ 52 ਲੱਖ ਦਾ ਜਿਹੜਾ ਇਹ ਪਰਗਣਾ ਸੀ, ਇਲਾਕਾ ਸੀ ਸਰਹੰਦ ਦਾ, ਸਰਹੰਦ ਦਾ ਇਹ ਸਾਰਾ ਇਲਾਕਾ ਅਤੇ ਹਿਸਾਰ ਦਾ ਜਿਹੜਾ ਇਲਾਕਾ ਸੀ ਉਹ ਸਾਰਾ ਬਾਬਾ ਬੰਦਾ ਸਿੰਘ ਬਹਾਦਰ ਨੇ ਮਨਾ ਲਿਆ, ਭਾਵ ਉਹਦੇ ਉੱਤੇ ਕਬਜ਼ਾ ਕਰ ਲਿਆ।
ਕੈਂਥਲ ਜੀਂਦ ਪਾਣੀ ਪਤੋ ਮੂਣਕ ਕਰਨਾਲ ਰਲਾਏ।
ਕੈਂਥਲ ਜੀਂਦ ਪਾਣੀ ਪਤ ਮੂਣਕ ਕਰਨਾਲ ਆਦਿਕ ਜਿਹੜੇ ਇਹ ਸ਼ਹਿਰ ਸਨ, ਇਹ ਵੀ ਸਾਰੇ ਜਿਹੜੇ ਇਲਾਕੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਰਾਜ ਭਾਗ ਦੇ ਵਿੱਚ ਰਲਾ ਲਏ, ਭਾਵ ਇਹਨਾਂ ਦੇ ਉੱਤੇ ਵੀ ਆਪਣਾ ਜਿਹੜਾ ਉਹ ਕਬਜ਼ਾ ਕਰ ਲਿਆ।
ਜੋ ਪਈ ਪਾਣੀ ਪਤ ਝੰਡੇ ਬੰਦੇ ਗਡਵਾਏ।
ਪਾਣੀ ਪਤ ਦਾ ਜਿਹੜਾ ਇਲਾਕਾ ਹੈ, ਪਾਣੀ ਪਤ ਦੇ ਇਸ ਇਲਾਕੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਉਹ ਚਲਵਾਏ ਹਨ, ਝੰਡੇ ਗੱਡ ਦਿੱਤੇ ਹਨ।
ਤੁਰਕ ਫੌਜ ਕੋ ਲੰਘਣ ਨਾ ਪਾਏ।
ਤੇ ਇਹ ਵੀ ਕਿਹਾ ਕਿ ਜਿਹੜੀ ਦਿੱਲੀ ਤੁਰਕਾਂ ਦੀ ਫੌਜ ਹੈ ਉਹ ਇਹਦੇ ਤੋਂ ਅੱਗੇ ਲੰਘ ਨਹੀਂ ਸਕੇਗੀ। ਜਿਹੜੇ ਪਾਣੀਪਤ ਦੇ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਨਿਸ਼ਾਨ ਸਾਹਿਬ ਜਿਹੜੇ ਝੁਲਾਏ ਝੰਡੇ ਕੱਢੇ ਤੇ ਨਾਲ ਇਹ ਕਿਹਾ ਕਿ ਤੁਰਕਾਂ ਦੀ ਜਿਹੜੀ ਫੌਜ ਹੈ ਦਿੱਲੀ ਦੀ ਫੌਜ ਉਹ ਇਹਨਾਂ ਝੰਡਿਆਂ ਨਿਸ਼ਾਨ ਸਾਹਿਬਾਂ ਤੋਂ ਅੱਗੇ ਨਹੀਂ ਲੰਘ ਸਕੇਗੀ।
ਚੋਰੀ ਜੋਰੀ ਸੋ ਪੱਟੈ ਜੋ।
ਹੁਣ ਕਈ ਵਾਰੀ ਜਿਹੜੇ ਤੁਰਕ ਸਨ ਉਹਨਾਂ ਨੇ ਯਤਨ ਕਰਨਾ ਕਿ ਚੋਰੀ ਜਾ ਕੇ ਇਹ ਜਿਹੜੇ ਗੱਡੇ ਹੋਏ ਨਿਸ਼ਾਨ ਸਾਹਿਬ ਨੇ ਖਾਲਸੀ ਕੇਸਰੀ ਨਿਸ਼ਾਨ ਝੂਲਦੇ ਨੇ ਇਹਨਾਂ ਨੂੰ ਜਾ ਕੇ ਚੋਰੀ ਜਾ ਕਰਕੇ ਪੱਟ ਦੇਣਾ ਕਰੀਏ।
ਤਿਮ ਤਿਮ ਬੋ ਡੂੰਗੋ ਅਤੀ ਹੋ।
ਹੁਣ ਜਿਉਂ ਜਿਉਂ ਜਾ ਕੇ ਇਹ ਯਤਨ ਕਰਦੇ ਨੇ ਉਹਨਾਂ ਨੂੰ ਪੱਟਣ ਦਾ ਤਿਉਂ ਤਿਉਂ ਉਹ ਝੂਲਦੇ ਹੋਏ ਜਿਹੜੇ ਨਿਸ਼ਾਨ ਨੇ ਕੇਸਰੀ ਉਹ ਡੂੰਘੇ ਹੁੰਦੇ ਜਾਂਦੇ ਨੇ। ਇਹ ਤਾਂ ਉੱਪਰ ਨੂੰ ਪੁੱਟਣ ਦਾ ਯਤਨ ਕਰਦੇ ਨੇ ਪਰ ਐਸੀ ਕਲਾ ਵਰਤਦੀ ਹੈ ਕਿ ਉਹ ਜਿਹੜੇ ਨਿਸ਼ਾਨ ਸਾਹਿਬ ਨੇ ਹੋਰ ਧਰਤੀ ਵੱਲ ਨੂੰ ਡੂੰਘੇ ਧੱਸਦੇ ਜਾਂਦੇ ਹਨ।
ਕਟੇ ਡੋਰੀ ਕੋ ਸੰਗ ਹਥਿਆਰ।
ਜਿਹੜੀਆਂ ਡੋਰੀਆਂ ਪਾ ਕੇ ਨਿਸ਼ਾਨ ਸਾਹਿਬ ਬੰਨੇ ਹੋਏ ਸਨ ਜਿਵੇਂ ਆਪਾਂ ਵੇਖਦੇ ਹਾਂ ਇਹ ਨਿਸ਼ਾਨ ਸਾਹਿਬ ਨੂੰ ਅੱਜ ਕੱਲ੍ਹ ਹੁਣ ਤਾਂ ਲੋਹੇ ਦੀਆਂ ਤਾਰਾਂ ਆਪਾਂ ਖਿੱਚਾਂ ਪਾਉਂਦੇ ਹਾਂ ਉਦੋਂ ਪਹਿਲਾਂ ਇਹ ਖਿੱਚਾਂ ਲੋਹੇ ਦੀ ਨਹੀਂ ਸਨ ਰੱਸੀਆਂ ਜਿਹੜੀਆਂ ਉਹ ਪਾ ਕੇ ਬੰਨਿਆ ਜਾਂਦਾ ਸੀ ਖਿੱਚਾਂ। ਇਹ ਜਿਹੜੀਆਂ ਡੋਰੀਆਂ ਬੰਨੀਆਂ ਹੋਈਆਂ ਸਨ ਜਿਨ੍ਹਾਂ ਦੇ ਨਾਲ ਨਿਸ਼ਾਨ ਸਾਹਿਬ ਬੰਨੇ ਹੋਏ ਸਨ ਇਹਨਾਂ ਡੋਰੀਆਂ ਨੂੰ ਜਦੋਂ ਕਿਸੇ ਸ਼ਸਤਰ ਦੇ ਨਾਲ ਕੱਟਣ ਦਾ ਯਤਨ ਕਰਦੇ
ਗਿਰੇ ਬਾਹੀਂ ਤੈ ਪਹਿਲੇ ਵਾਰ।
ਜਦੋਂ ਇਹ ਪਹਿਲਾ ਹੀ ਵਾਰ ਕਰਦੇ ਉਹ ਡੋਰੀ ਨੂੰ ਕੱਟਣ ਵਾਸਤੇ ਕਿਸੇ ਸ਼ਸਤਰ ਦਾ ਤੇ ਉਹ ਡੋਰੀ ਤਾਂ ਨਾ ਕੱਟੀ ਜਾਂਦੀ ਇਹਨਾਂ ਦੀ ਉਹ ਬਾਂਹ ਜਿਹੜੀ ਕੱਟ ਕੇ ਆਪਣੇ ਆਪ ਧਰਤੀ ਤੇ ਡਿੱਗ ਪੈਂਦੇ।
ਰੱਖਿਓ ਨਾ ਰਾਖੇ ਉਸ ਪੈ ਕੋਏ।
ਹੁਣ ਜਿਹੜੇ ਇਹ ਨਿਸ਼ਾਨ ਸਾਹਿਬ ਝੂਲ ਰਹੇ ਸਨ ਖਾਲਸੀ ਪਰਚਮ ਝੂਲ ਰਹੇ ਸਨ ਇਹਨਾਂ ਖਾਲਸੀ ਪਰਚਮਾਂ ਦੇ ਰਾਖੀ ਲਈ ਨਿਸ਼ਾਨਾ ਲਈ ਕੋਈ ਫੌਜ ਨਹੀਂ ਸੀ ਇੱਥੇ ਲਾਈ ਤਾਇਨਾਤ ਕੀਤੀ ਕੋਈ ਵੀ ਰਾਖੇ ਇੱਥੇ ਜਿਹੜੇ ਉਹ ਤਾਇਨਾਤ ਨਹੀਂ ਸਨ ਕੀਤੇ।
ਤੁਰਕ ਟੁਕਤ ਅੱਗ ਤਨ ਲੱਗੈ ਸੋਏ।
ਐਸੀ ਕਲਾ ਵਰਤਦੀ ਸੀ ਜਦੋਂ ਇਹ ਤੁਰਕ ਇਹਨਾਂ ਨਿਸ਼ਾਨਾ ਦੇ ਨੇੜੇ ਪਹੁੰਚਦੇ ਤੇ ਇਹਨਾਂ ਨੂੰ ਆਪਣੇ ਆਪ ਅੱਗ ਲੱਗ ਜਾਂਦੀ ਸੀ। ਇਹਨਾਂ ਨਿਸ਼ਾਨਾ ਦੇ ਕੋਲੋਂ ਇਹਨਾਂ ਨੂੰ ਸੇਕ ਜਿਹੜਾ ਸੀ ਉਹ ਪਹੁੰਚਦਾ ਸੀ ਡਰਦੇ ਜਿਹੜੇ ਨਿਸ਼ਾਨਾ ਦੇ ਕੋਲ ਨਹੀਂ ਸਨ ਜਾਂਦੇ।
ਦੋਹਰਾ ਬੰਦਾ ਮਲੇਰੇ ਮਲ ਚੜਿਓ ਵੜਿਓ ਦੁਬਾਬੇ ਜਾਏ।
ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਮਲੇਰਕੋਟਲਾ ਮਲ ਕੇ ਇੱਥੋਂ ਮਾਮਲਾ ਉਗਰਾਇਆ ਇਹਨੂੰ ਮਲ ਕਰਕੇ ਹੁਣ ਦੁਆਬੇ ਇਲਾਕੇ ਵੱਲ ਨੂੰ ਜਿਹੜੀ ਹੈ ਚੜ੍ਹਾਈ ਕੀਤੀ ਤਿਆਰੀ ਕੀਤੀ ਹੈ।
ਮੁਲਕ ਛੋੜ ਹਾਕਮ ਗਇਓ ਲੜਾਈ ਕੋਏ ਨਾ ਖਾਏ।
ਹੁਣ ਦੁਆਬੇ ਦੇ ਵਿੱਚ ਰਹਿਣ ਵਾਲੇ ਜਿਹੜੇ ਹਾਕਮ ਸਨ ਜਦੋਂ ਉਹਨਾਂ ਨੇ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਹੁਣ ਮਲੇਰਕੋਟਲੇ ਤੇ ਕਾਬਜ਼ ਹੋ ਕੇ ਦੁਆਬੇ ਵੱਲ ਨੂੰ ਮੂੰਹ ਕੀਤਾ ਤੇ ਹੁਣ ਉਹ ਵੀ ਜਿਹੜੇ ਹਾਕਮ ਸਨ ਇਹਨਾਂ ਇਲਾਕਿਆਂ ਦੇ ਵਿੱਚ ਉਹ ਵੀ ਆਪੋ ਆਪਣੇ ਇਲਾਕੇ ਛੱਡ ਕੇ ਦੌੜ ਗਏ ਤੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਅੱਗੋ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੋਈ ਲੜਾਈ ਕਰ ਸਕੇ ਜਾਂ ਲੜ ਸਕੇ।
ਚੋ ਪਈ ਰਾਹੋ ਜਲੰਧਰਪੁਰ ਹੁਸ਼ਿਆਰ।
ਜਲੰਧਰ ਦੇ ਨੇੜੇ ਰਾਹੋ ਜਲੰਧਰ ਦਾ ਇਲਾਕਾ ਹੁਸ਼ਿਆਰਪੁਰ ਦਾ ਜਿਹੜਾ ਸਾਰਾ ਇਹ ਦੁਆਬੇ ਦਾ ਇਲਾਕਾ ਹੈ।
ਤੁਰਕ ਛੱਡ ਕੇ ਹੋਏ ਗਏ ਪਾਰ।
ਜਿਹੜੇ ਤੁਰਕ ਸਨ ਇੱਥੇ ਜਿਹੜੇ ਹਾਕਮ ਸਨ ਜਿਨ੍ਹਾਂ ਦਾ ਹੁਕਮ ਚੱਲਦਾ ਸੀ ਇਹਨਾਂ ਇਲਾਕਿਆਂ ਦੇ ਵਿੱਚ ਉਹ ਛੱਡ ਕਰਕੇ ਜਿਹੜਾ ਸੀ ਰਾਵੀ ਦਰਿਆ ਪਾਰ ਕਰਕੇ ਪਸ਼ੌਰ ਨੂੰ ਲਾਹੌਰ ਵਾਲੇ ਪਾਸੇ ਨੂੰ ਨਿਕਲ ਗਏ।
ਬੰਦੋਬਸਤ ਤਵ ਬੰਦੇ ਕੀਓ।
ਤੇ ਹੁਣ ਜਿਹੜੇ ਇਹ ਇਲਾਕੇ ਸਨ ਦੁਆਬੇ ਦੇ ਜਲੰਧਰ ਦਾ ਹੁਸ਼ਿਆਰਪੁਰ ਰਾਹੋ ਆਦਿਕ ਦੇ ਜਿੰਨੇ ਇਹ ਇਲਾਕੇ ਸਨ ਪਠਾਣਾ ਦਾ ਇੱਥੇ ਕਬਜ਼ਾ ਸੀ ਤੁਰਕਾਂ ਦੇ ਕਬਜ਼ੇ ਵਿੱਚ ਸਨ ਹੁਣ ਜਦੋਂ ਉਹ ਛੱਡ ਕੇ ਦੌੜ ਗਏ ਤੇ ਇਹਨਾਂ ਇਲਾਕਿਆਂ ਦਾ ਰਾਜ ਭਾਗ ਚਲਾਉਣ ਲਈ ਇੱਥੋਂ ਦਾ ਸਾਰਾ ਜਿਹੜਾ ਪ੍ਰਬੰਧ ਚਲਾਉਣ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰਬੰਧ ਕੀਤਾ ਹੈ।
ਸਿੱਖਣ ਸੌਂਪ ਮੁਲਕ ਸਭ ਦੀਓ।
ਉੱਥੇ ਜਿਹੜੇ ਵਸਣ ਵਾਲੇ ਸਿੱਖ ਸਨ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਇਲਾਕਿਆਂ ਦਾ ਕਬਜ਼ਾ ਇਹਨਾਂ ਸਿੱਖਾਂ ਨੂੰ ਦਿੱਤਾ ਪ੍ਰਬੰਧ ਚਲਾਉਣ ਵਾਸਤੇ ਕਿਹਾ।
ਦੁਆਬੇ ਲੋਕ ਪਏ ਬਹੁ ਸਿੱਖ।
ਦੁਆਬੇ ਦੇ ਇਲਾਕੇ ਦੇ ਵਿੱਚ ਸਿੱਖ ਕਾਫੀ ਰਹਿੰਦੇ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪਹੁੰਚਿਆ ਤੇ ਹੋਰ ਵੀ ਬਹੁਤ ਸਾਰੇ ਆ ਕੇ ਸਿੱਖ ਬਣੇ ਹਨ।
ਬੰਦੇ ਰੀਤ ਚਲਾਈ ਵੱਖ,
ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੋਂ ਰੀਤ ਜਿਹੜੀ ਉਹ ਵੱਖਰੀ ਚਲਾਈ, ਕਿਉਂਕਿ ਜਦੋਂ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਤੇ ਕਹਿੰਦੇ ਸਾਨੂੰ ਸਿੱਖ ਬਣਾ ਲਵੋ, ਉਹ ਬੰਦਾ ਹੀ ਸਿੱਖ ਆ ਕੇ ਬਣਦੇ।
ਜੋ ਭੂਖੋ ਆਇਓ ਬੰਦੇ ਪਾਏ।
ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਹਜ਼ੂਰ ਸਾਹਿਬ ਨਾਂਦੇੜ ਤੋਂ ਜਦੋਂ ਭੇਜਿਆ ਕਿ ਕੋਈ ਤੂੰ ਜਾ ਕੇ ਆਪਣਾ ਵੱਖਰਾ ਪੰਥ ਨਹੀਂ ਚਲਾਉਣਾ, ਤੂੰ ਪੰਥ ਦੇ ਤਾਬਿਆਂ ਦਾ ਰਹਿਣਾ, ਖਾਲਸੇ ਪੰਥ ਦੇ ਤਾਬਿਆਂ ਦਾ ਹੋ ਕੇ ਰਹਿਣਾ, ਤੇ ਜਦੋਂ ਇਸ ਤਰ੍ਹਾਂ ਦੇ ਨਾਲ ਰਹੇਗਾ ਫਿਰ ਅਸੀਂ ਤੇਰੇ ਹਰ ਤਰ੍ਹਾਂ ਦੇ ਨਾਲ ਮਦਦ ਕਰਾਂਗੇ, ਸਹਾਇਤਾ ਕਰਾਂਗੇ, ਤੈਨੂੰ ਬਲ ਦੇਵਾਂਗੇ। ਸਿੱਖ ਜਿਹੜੇ ਨੇ ਗੁਰੂ ਕਾ ਖਾਲਸਾ ਉਹ ਤੇਰੀ ਪੂਰੀ ਮਦਦ ਕਰੇਗਾ, ਕਿਉਂਕਿ ਖਾਲਸੇ ਦੇ ਸਾਰਾ ਤੇਜ ਪ੍ਰਤਾਪ ਹੈ। ਇਸ ਕਰਕੇ ਜਦੋਂ ਤੂੰ ਖਾਲਸੇ ਦੇ ਨਾਲ ਮਿਲ ਕੇ ਰਹੇਗਾ ਤੇ ਅਸੀਂ ਸਾਰਾ ਤੈਨੂੰ ਬਲ ਦੇਵਾਂਗੇ, ਤੈਨੂੰ ਸਾਰੀ ਸ਼ਕਤੀ ਦੇਵਾਂਗੇ।
ਜੋ ਭੂਖੋ ਆਇਓ ਬੰਦੇ ਪਾਏ।
ਜਿਹੜੇ ਇਸ ਇਲਾਕੇ ਦੇ ਵਿਚ ਰਹਿਣ ਵਾਲੇ ਕੋਈ ਗਰੀਬ ਲੋਕ ਸਨ, ਭੁੱਖੇ ਨੰਗੇ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਤਨ ਢੱਕਣ ਵਾਸਤੇ ਕੱਪੜਾ ਨਹੀਂ ਸੀ ਮਿਲਦਾ, ਪੇਟ ਭਰਨ ਵਾਸਤੇ ਚੰਗੀ ਤਰ੍ਹਾਂ ਭੋਜਨ ਨਹੀਂ ਸੀ ਮਿਲਦਾ, ਉਹ ਜਿਹੇ ਜਿਹੜੇ ਲੋਕ ਸਨ,
ਬੰਦੇ ਦੀਨੋ ਸੋ ਰਜਾਏ।
ਹੁਣ ਉਹ ਸਾਰੇ ਚੱਲ ਕੇ ਬਾਬੇ ਬੰਦਾ ਸਿੰਘ ਬਹਾਦਰ ਕੋਲ ਆਉਂਦੇ ਕਿ ਬਾਬਾ ਬੰਦਾ ਸਿੰਘ ਬਹਾਦਰ ਬੜਾ ਦਇਆਵਾਨ ਹੈ, ਉਹ ਬੜਾ ਦਿਆਲੂ ਹੈ, ਜਿਹੜਾ ਉਹਦੇ ਕੋਲ ਚਲਾ ਜਾਂਦਾ ਹੈ ਤੇ ਉਹ ਬੜੀਆਂ ਬਖਸ਼ਿਸ਼ਾਂ ਕਰਦਾ। ਤੇ ਹੁਣ ਜਦੋਂ ਇਹ ਚੱਲ ਕੇ ਆਏ ਤੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਬੜੀਆਂ ਕਰਾਮਾਤਾਂ ਸਨ, ਉਹ ਕਰਾਮਾਤਾਂ ਦੇ ਨਾਲ ਇਹਨਾਂ ਨੂੰ ਧਨ ਦੇ ਕੇ, ਪਦਾਰਥ ਦੇ ਕੇ ਰਜ਼ਾ ਦਿੰਦਾ, ਇਹਨਾਂ ਦੀ ਭੁੱਖ ਕੱਢ ਦਿੰਦਾ ਹੈ।
ਫਗਵਾੜੇ ਵਾਲੇ ਮਿਲੇ ਸੋ ਆਈ।
ਹੁਣ ਜਿਹੜੇ ਫਗਵਾੜੇ ਵਾਲੇ ਇਲਾਕੇ ਦੇ ਹਾਕਮ ਸਨ, ਫਗਵਾੜੇ ਇਲਾਕੇ ਦੇ ਰਹਿਣ ਵਾਲੇ ਸਨ ਪਠਾਨ, ਉਹ ਵੀ ਆ ਕੇ ਅੱਗੋ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਹਨ।
ਉਨਕੋ ਦੀਨੀ ਮੁਲਕ ਉਗਰਾਈ।
ਉਹਨਾਂ ਨੇ ਜਿਹੜਾ ਸੀ ਜਦੋਂ ਅੱਗੋ ਆ ਕੇ ਮਿਲੇ, ਕਹਿਣ ਲੱਗੇ ਕਿ ਤੁਸੀਂ ਸਾਡੇ ਬਾਦਸ਼ਾਹ ਹੋ, ਅਸੀਂ ਤੁਹਾਡੀ ਪ੍ਰਜਾ ਹਾਂ, ਤੁਹਾਡੀ ਰਈਅਤ ਹਾਂ, ਜੋ ਹੁਕਮ ਕਰੋਗੇ ਉਹ ਹੁਕਮ ਅਸੀਂ ਮੰਨਾਂਗੇ, ਜਿਵੇਂ ਕਹੋਗੇ ਉਦਾਂ ਹੀ ਕਰਾਂਗੇ। ਤੇ ਜਦੋਂ ਇਹ ਆ ਕੇ ਸ਼ਰਨ ਵਿੱਚ ਪੈ ਗਏ, ਰਈਅਤ ਬਣ ਗਈ, ਪ੍ਰਜਾ ਬਣ ਗਏ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਇਲਾਕੇ ਦੀ ਜਿਹੜੀ ਉਗਰਾਹੀ ਸੀ ਉਹ ਉਗਰਾਹੀ ਉਗਰਾਉਣ ਦੀ ਜਿਹੜੀ ਡਿਊਟੀ ਇਹਨਾਂ ਦੀ ਲਾ ਦਿੱਤੀ।
ਔਰ ਮੁਲਕ ਕੇ ਆਏ ਮਿਲੇ ਪੈਂਚ।
ਤੇ ਹੋਰ ਵੀ ਮੁਲਕਾਂ ਦੇ ਪੈਂਚ ਤੋਂ ਭਾਵ ਜਿਹੜੇ ਮੁਖੀ ਸਨ, ਚੌਧਰੀ ਸਨ, ਉਹ ਵੀ ਅੱਗੋਂ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਹਨ।
ਦਇਓ ਦਿਲਾਸੋ ਲਿਓ ਪੈਸੋ ਖੈਂਚ।
ਹੁਣ ਇਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿਲਾਸਾ ਦਿੱਤਾ, ਕਹਿਣ ਲੱਗਾ ਡਰੋ ਨਾ, ਕਿਸੇ ਗੱਲ ਤੋਂ ਨਾ ਘਬਰਾਓ, ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ, ਤੁਹਾਨੂੰ ਕਿਸੇ ਤੋਂ ਵੀ ਘਬਰਾਉਣ ਦੀ ਡਰਨ ਦੀ ਲੋੜ ਨਹੀਂ। ਇਸ ਤਰ੍ਹਾਂ ਦੇ ਨਾਲ ਦਿਲਾਸਾ ਦੇ ਕੇ ਕਹਿਣ ਲੱਗਾ ਜਿਹੜਾ ਪੈਸਾ ਤੁਸੀਂ ਸ਼ਾਹੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਂਦੇ ਹੋ ਉਹ ਅੱਜ ਤੋਂ ਤੁਸੀਂ ਸ਼ਾਹੀ ਖਜ਼ਾਨੇ ਦੇ ਵਿੱਚ ਜਮ੍ਹਾਂ ਨਹੀਂ ਕਰਾਓਗੇ, ਉਹ ਖਾਲਸੇ ਦੇ ਖਜ਼ਾਨੇ ਦੇ ਵਿੱਚ ਪੈਸਾ ਜਮ੍ਹਾਂ ਕਰਵਾਓਗੇ। ਇਸ ਪ੍ਰਕਾਰ ਦੇ ਨਾਲ ਦਿਲਾਸਾ ਦੇ ਕੇ ਇਧਰ ਦਾ ਜਿਹੜਾ ਧਨ ਸੀ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਦੇ ਖਜ਼ਾਨੇ ਵਿਚ ਰਲਾ ਲਿਆ।
ਹਿੰਦੂਆਂ ਤੇ ਤੋਂ ਵੱਡ ਸੁਖ ਪਾਇਓ।
ਹਿੰਦੂ ਲੋਕ ਜਿਹੜੇ ਤੁਰਕਾਂ ਦੇ ਸਤਾਏ ਹੋਏ ਸਨ, ਤੁਰਕ ਬੜਾ ਦੁੱਖ ਦਿੰਦੇ ਸਨ ਇਹਨਾਂ ਨੂੰ, ਉਹ ਕਹਿੰਦੇ ਸਨ ਜਾਂ ਤਾਂ ਇਸਲਾਮ ਦੇ ਵਿਚ ਆ ਜਾਓ, ਦੀਨ ਕਬੂਲ ਕਰੋ, ਤੇ ਜਿਹੜੇ ਨਹੀਂ ਸਨ ਕਰਦੇ ਉਹਨਾਂ ਨੂੰ ਫਿਰ ਬੜਾ ਇਹ ਜਿਉਣਾ ਉਹਨਾਂ ਦਾ ਦੁੱਭਰ ਕਰ ਦਿੰਦੇ ਸੀ, ਬੜਾ ਦੁੱਖ ਦਿੰਦੇ। ਇਸ ਪ੍ਰਕਾਰ ਦੇ ਨਾਲ ਤੁਰਕਾਂ ਦੇ ਰਾਜ ਵਿੱਚ ਜਿਹੜੇ ਹਿੰਦੂ ਬੜੇ ਦੁਖੀ ਸਨ, ਬੜਾ ਦੁੱਖ ਸਹਿਣ ਕਰਦੇ ਸਨ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਦੇ ਨਾਲ ਵੱਡਾ ਸੁੱਖ ਪਾਇਆ ਹੈ।
ਮੁਸਲਮਾਨਨ ਵਕਤ ਕਟਾਇਓ।
ਹੁਣ ਮੁਸਲਮਾਨਾਂ ਤੇ ਮੁਸੀਬਤ ਆਣ ਬਣੀ, ਕਿੱਥੇ ਤਾਂ ਰਾਜ ਭੋਗਦੇ ਸੀ ਤੇ ਰਾਜ ਭੋਗਦਿਆਂ ਦੂਜਿਆਂ ਨੂੰ ਦੁਖੀ ਕਰਦੇ ਸਨ, ਤੰਗ ਕਰਦੇ ਸਨ, ਹੁਣ ਜਦੋਂ ਆਪਣੇ ਤੇ ਪਈ ਹੈ ਤੇ ਹੁਣ ਬੜਾ ਜਿਹੜਾ ਸਮਾਂ ਮੁਸੀਬਤ ਔਖਾ ਸਮਾਂ ਕੱਟਦੇ ਹਨ।
ਹਿੰਦੂਆਂ ਉਹ ਲੇਵੇ ਪੀ ਜਾਵੇ।
ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਹਿੰਦੂ ਚੱਲ ਕੇ ਆਉਂਦੇ, ਬਾਬਾ ਬੰਦਾ ਸਿੰਘ ਬਹਾਦਰ ਮਾਨ ਪਿਆਰ ਦਿੰਦੇ, ਨਾਲ ਵੀ ਰੱਖਦੇ ਹਨ।
ਹੋਏ ਰਈਅਤ ਸੋ ਮੁਲਕ ਬਸਾਵੇ।
ਤੇ ਜਿਹੜੇ ਆ ਕੇ ਪ੍ਰਜਾ ਬਣ ਜਾਂਦੇ, ਰਈਅਤ ਬਣ ਜਾਂਦੇ, ਉਹਨਾਂ ਦਾ ਮੁਲਕ ਦੇ ਵਿੱਚ ਉਹਨਾਂ ਨੂੰ ਵਸਾ ਕਰਕੇ ਫਿਰ ਉਹਨਾਂ ਦੀ ਹਰ ਤਰ੍ਹਾਂ ਦੇ ਨਾਲ ਬੰਦਾ ਬਹਾਦਰ ਦੇਖ ਰੇਖ ਕਰਦਾ ਹੈ।
ਦੋਹਰਾ ਪਾਣੀ ਪਤ ਹਿਸਾਰ ਲੋ ਉਹ ਮਾਜੇ ਪੱਟੀ ਤਾਏ।
ਪਾਣੀ ਪਤ ਤੋਂ ਇਹ ਜਿਹੜਾ ਉੱਪਰਲਾ ਇਲਾਕਾ ਹੈ, ਪਾਣੀ ਪਤ ਤੋਂ ਹਿਸਾਰ ਸਰਸੇ ਵਾਲਾ ਜਿਹੜਾ ਇਹ ਚੌੜੀ ਵੱਡੀ ਸੜਕ ਹੈ ਹੁਣ ਜਿੱਥੇ ਹਾਈਵੇ ਬਣਿਆ, ਇਹ ਸਾਰਾ ਜਿਹੜਾ ਵੱਡਾ ਇਲਾਕਾ ਬੜੀ ਦੱਬ ਹੁੰਦੀ ਸੀ ਇੱਥੇ। ਇਸ ਇਲਾਕੇ ਨੂੰ ਸਾਰਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਦੇ ਤੇ ਕਬਜ਼ਾ ਕੀਤਾ, ਹਿਸਾਰ ਤੋਂ ਸਰਸੇ ਆਦਿਕ ਦਾ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ। ਫਿਰ ਇੱਧਰ ਜਿਹੜਾ ਮਾਝੇ ਦਾ ਇਲਾਕਾ ਸੀ, ਪੱਟੀ ਸ਼ਹਿਰ ਜਿਹੜਾ ਇਹ ਮਾਝੇ ਦਾ ਜਿਹੜਾ ਇਲਾਕਾ ਸੀ, ਇਹਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਬਜ਼ਾ ਕੀਤਾ।
ਨਿਵਾਜ ਨਗਾਰਾ ਤੁਰਕ ਕੇ ਉਹ ਬਾਂਗ ਦੇਵੇ ਕੋ ਨਾਏ।
ਤੇ ਹੁਣ ਇਹ ਕਹਿ ਦਿੱਤਾ ਕੋਈ ਵੀ ਤੁਰਕ ਨਗਾਰਾ ਨਹੀਂ ਵਜਾਏਗਾ। ਤੁਰਕਾਂ ਦੇ ਨਗਾਰਾ ਵਜਾਉਣ ਤੇ ਪਾਬੰਦੀ ਲਾ ਦਿੱਤੀ, ਉੱਚੀ ਆਵਾਜ਼ ਵਿੱਚ ਬਾਂਗ ਨਹੀਂ ਦੇਵੇਗਾ।
ਚੋਪਈ ਸਿਠਾਲ ਬੁਤਾਲ ਵਾਲੇ ਸਿੰਘ ਵਾਲੇ,
ਜਿਹੜਾ ਸਠਾਲ ਦਾ ਪਿੰਡ ਸਠਿਆਲ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ, ਤੇ ਪਿੰਡ ਬਤਾਲਾ ਇਹ ਵੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ, ਇਧਰ ਦੇ ਰਹਿਣ ਵਾਲੇ ਜਿਹੜੇ ਸਿੰਘ ਸਨ।
ਪਠਾਨਨ ਵਤਨ ਲਿਆ ਸਭ ਮਲ,
ਹੁਣ ਪਠਾਣਾ ਨੇ ਜਿਹੜਾ ਇਸ ਇਲਾਕਿਆਂ ਵਿੱਚ ਕਬਜ਼ਾ ਕੀਤਾ ਹੋਇਆ ਸੀ, ਜਿੱਥੇ ਇਹਨਾਂ ਪਠਾਣਾ ਦਾ ਹੁਕਮ ਚੱਲਦਾ ਸੀ, ਹਾਕਮ ਬਣੇ ਹੋਏ ਸਨ, ਹੁਣ ਇਹ ਸਾਰਾ ਇਲਾਕਾ ਜਿਹੜਾ ਇਹਨਾਂ ਸਿੱਖਾਂ ਨੇ ਸਿੰਘਾਂ ਨੇ ਮੱਲ ਲਿਆ ਹੈ।
ਦੂਣ ਜਸਵਾਲੀ ਚੜ ਮੱਲ ਲਈ,
ਹੁਣ ਜਿਹੜਾ ਦੂਣ ਦਾ ਇਲਾਕਾ ਹੈ, ਜਸਵਾਲੀ ਜਿਹੜਾ ਨਗਰ ਹੈ, ਇਹ ਪਹਾੜੀ ਜਿਹੜਾ ਸਾਰਾ ਇਲਾਕਾ ਹੈ, ਪੰਜਾਬ ਦਾ ਸਾਰਾ ਇਲਾਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਆਪਣੇ ਕਬਜ਼ੇ ਵਿੱਚ ਕਰ ਕਰਕੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜਾਂ ਵੱਲ ਮੂੰਹ ਕੀਤਾ। ਇਹ ਜਸਵਾਲੀ ਦਾ ਜਿਹੜਾ ਇਲਾਕਾ ਹੈ, ਦੂਣ ਦਾ ਇਲਾਕਾ, ਇਹ ਵੀ ਜਾ ਕੇ ਆਪਣੇ ਕਬਜ਼ੇ ਵਿੱਚ ਕੀਤਾ। ਬਸੌਲੀ ਜਿਹੜੇ ਨਗਰ ਨੇ, ਪੜੋਲ ਆਦਿਕ, ਇਹ ਸਾਰੇ ਜਾ ਕੇ ਕਬਜ਼ਾ ਕਰਕੇ ਇੱਥੋਂ ਦੇ ਜਿਹੜੇ ਵਾਸੀ ਸਨ ਉਹਨਾਂ ਨੂੰ ਆਪਣੀ ਪ੍ਰਜਾ ਬਣਾਇਆ ਹੈ।
ਪਾਤਸ਼ਾਹ ਉਗਰਾਈ ਦਈ ਹਟਾਏ,
ਤੇ ਹੁਣ ਦਿੱਲੀ ਦਾ ਜਿਹੜਾ ਬਾਦਸ਼ਾਹ ਸੀ ਬਹਾਦਰ ਸ਼ਾਹ, ਹੁਣ ਉਹਦੀ ਜਿਹੜੀ ਉਗਰਾਈ ਸੀ, ਜਿਹੜਾ ਉਹਨੂੰ ਮਾਮਲਾ ਜਾਂਦਾ ਸੀ, ਸ਼ਾਹੀ ਖਜ਼ਾਨੇ ਵਿੱਚ ਪੈਸਾ ਜਮ੍ਹਾਂ ਹੁੰਦਾ ਸੀ, ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਆਨੰਦਪੁਰ ਸਾਹਿਬ ਦੇ ਨਾਲ ਨਾਲ ਲੱਗਦਾ ਜਿੰਨਾ ਇਹ ਪਹਾੜੀ ਦਾ ਦੂਣ ਦਾ ਇਲਾਕਾ ਸੀ, ਇਸ ਇਲਾਕੇ ਤੇ ਕਬਜ਼ਾ ਕਰ ਲਿਆ, ਆਪਣੀ ਪ੍ਰਜਾ ਬਣਾ ਲਈ। ਹੁਣ ਇੱਥੋਂ ਜਿਹੜਾ ਸ਼ਾਹੀ ਖਜ਼ਾਨੇ ਵਿੱਚ ਧਨ ਜਾਂਦਾ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਰੋਕ ਦਿੱਤਾ ਹੈ।
ਉਨ ਸਿਰ ਆਪਣੀ ਲਈ ਠਹਿਰਾਏ,
ਹੁਣ ਕਿਹਾ ਕਿ ਅੱਜ ਤੋਂ ਬਾਅਦ ਇਹ ਸਾਰਾ ਖਜ਼ਾਨਾ ਤੁਸੀਂ ਖਾਲਸੇ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਓਗੇ, ਸਾਡੇ ਕੋਲ ਜਮ੍ਹਾਂ ਕਰਾਓਗੇ, ਅੱਜ ਤੋਂ ਬਾਅਦ ਇਹ ਖਜ਼ਾਨਾ ਤੁਸੀਂ ਦਿੱਲੀ ਨਹੀਂ ਭੇਜੋਗੇ, ਖਾਲਸੇ ਦੇ ਕੋਲ ਅੱਜ ਤੋਂ ਬਾਅਦ ਤੁਸੀਂ ਇਹ ਜਿਹੜਾ ਮਾਮਲਾ ਹੈ ਉਹ ਜਮ੍ਹਾਂ ਕਰਵਾਓਗੇ।
ਆਏ ਮਿਲੇ ਤਿਸ ਰਈਅਤ ਹੋਏ,
ਹੁਣ ਬੜੇ ਇਲਾਕਿਆਂ ਦੇ ਲੋਕ ਜਿਹੜੇ ਸਨ ਦੂਣ ਦੇ ਪਹਾੜੀ ਇਲਾਕਿਆਂ ਦੇ, ਉਹ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਲੱਗੇ ਕਿ ਅਸੀਂ ਤੁਹਾਡੀ ਪ੍ਰਜਾ ਹਾਂ,
ਛੱਡਿਓ ਨਾ ਆਕੀ ਖਾਲਸੇ ਕੋਏ।
ਖਾਲਸੇ ਦਾ ਦਬਦਬਾ ਹੋ ਗਿਆ ਸਾਰੇ ਪਾਸੇ, ਖਾਲਸੇ ਦਾ ਰਾਜ ਹੋ ਗਿਆ, ਹੁਣ ਖਾਲਸੇ ਨੇ ਕੋਈ ਵੀ ਆਕੀ ਜਿਹੜਾ ਸੀ ਉਹ ਨਹੀਂ ਛੱਡਿਆ।
ਦੋਹਰਾ ਤੁਰਕ ਜਬੇ ਨਿਰਬਲ ਲਖੇ, ਪੰਜਾਬ ਨਾ ਪੈਸਾ ਦਏ।
ਹੁਣ ਵੇਖਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਤੁਰਕ ਨੇ ਉਹ ਨਿਰਬਲ ਹੋ ਗਏ ਨੇ, ਬਲ ਰਹਿਤ ਹੋ ਗਏ ਨੇ, ਹੁਣ ਉਹਨਾਂ ਵਿੱਚ ਕੋਈ ਤਾਕਤ ਨਾ ਰਹੀ, ਤੇ ਇਹ ਵੀ ਵੇਖ ਲਿਆ ਕਿ ਉਹਨਾਂ ਦੇ ਕੋਲੋਂ ਖਾਲਸੇ ਨੇ ਮਾਮਲਾ ਉਗਰਾ ਲਿਆ ਤੇ ਪੈਸੇ ਪੱਖੋਂ ਵੀ ਕਮਜ਼ੋਰ ਹੋ ਗਏ ਨੇ, ਹੁਣ ਉਹਨਾਂ ਕੋਲੋਂ ਕੋਈ ਬਹੁਤਾ ਮਾਮਲਾ ਆਉਣ ਦੀ ਉਮੀਦ ਨਾ ਰਹੀ। ਵੇਖਿਆ ਜਦੋਂ ਇਸ ਪ੍ਰਕਾਰ ਦੇ ਨਾਲ
ਕਸ਼ਮੀਰ ਬਹਾਵਲ ਪੱਖਰ ਲੁੱਟੀ ਕਿਛ ਹੱਥ ਚੁਕਾਵੋ ਲਏ।
ਇਹ ਜਿਹੜਾ ਕਸ਼ਮੀਰ ਦਾ ਸਿੰਧ ਦਾ ਇਲਾਕਾ, ਪਸ਼ੌਰ ਦਾ, ਮੁਲਤਾਨ ਦਾ, ਇਹ ਜਿਹੜਾ ਸਾਰਾ ਸਿੰਧ ਦਾ ਇਲਾਕਾ ਹੈ, ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਇਧਰ ਵਾਲੇ ਪਾਸੇ ਜਿਹੜਾ ਰੁੱਖ ਕੀਤਾ ਕਿ ਪੰਜਾਬ ਵਿੱਚ ਤਾਂ ਖਾਲਸੇ ਦਾ ਦਬਦਬਾ ਬਣ ਚੁੱਕਾ ਹੈ, ਤੁਰਕ ਨਿਰਬਲ ਹੋ ਗਏ ਨੇ, ਪੰਜਾਬ ਵਿੱਚੋਂ ਖਾਲਸੇ ਨੇ ਮਾਮਲਾ ਉਗਰਾ ਲਿਆ, ਹੁਣ ਪੈਸਾ ਜਿਹੜਾ ਹੈ ਉਹ ਇਹਨਾਂ ਇਲਾਕਿਆਂ ਵਿੱਚ ਹੈ, ਮਾਮਲਾ ਇੱਥੋਂ ਰਹਿੰਦਾ ਉਗਰਾਉਣ ਵਾਲਾ, ਹੁਣ ਖਾਲਸੇ ਨੂੰ ਇਧਰ ਵੀ ਕਬਜ਼ਾ ਕਰਨਾ ਚਾਹੀਦਾ। ਇਹ ਵੇਖ ਕਰਕੇ ਜਿਹੜੇ ਮੁਲਤਾਨ ਦੇ, ਪਸ਼ੌਰ ਦੇ ਜਿਹੜੇ ਇਲਾਕੇ ਸਨ, ਕਸ਼ਮੀਰ ਆਦਿਕ ਤੱਕ, ਇੱਥੇ ਸਾਰਿਆਂ ਤੇ ਜਾ ਕੇ ਖਾਲਸਾ ਫੌਜ ਨੇ ਕਬਜ਼ਾ ਕੀਤਾ ਹੈ।
ਚੋਪਈ ਬੰਦੇ ਗਰਦੀ ਭਰੀ ਪੰਜਾਬ।
ਹੁਣ ਬੰਦੇ ਦੇ ਜਿਹੜਾ ਦਬਦਬਾ ਸੀ, ਜਿਹੜੀ ਧਾਕ ਸੀ, ਉਹ ਪੂਰੇ ਪੰਜਾਬ ਦੇ ਵਿੱਚ ਪੈ ਚੁੱਕੀ ਸੀ।
ਧਾਕੇ ਭਰੀ ਬਾਈ ਸੂਬੇ ਤਾਕ।
ਹੁਣ ਉਸ ਵਕਤ 22 ਸੂਬੇ ਸਨ ਤੇ 22 ਸੂਬਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਫੌਜ ਦਾ ਪੂਰਾ ਦਬਦਬਾ ਬਣ ਚੁੱਕਾ ਸੀ, ਪੂਰੀ ਜਿਹੜੀ ਧਾਕ ਪੈ ਚੁੱਕੀ ਸੀ।
ਮੱਧ ਕਾਬਲੇ ਸੋਚਾਂ ਕਰੇ
ਤੇ ਹੁਣ ਉਧਰ ਕਾਬਲ ਦੇ ਵਿੱਚ ਜਿਹੜੇ ਰਹਿਣ ਵਾਲੇ ਨਵਾਬ ਸਨ, ਅਹਿਲਕਾਰ ਸਨ, ਹੁਣ ਉਹ ਕਾਬਲ ਦੇ ਉਹਨਾਂ ਨਵਾਬਾਂ ਨੂੰ ਸੋਚਾਂ ਪੈ ਗਈਆਂ। ਕਾਬਲ ਦੇ ਵਿੱਚ ਬੈਠੇ ਉਹ ਸੋਚਾਂ ਸੋਚਦੇ ਹਨ,
ਮਤ ਹਮ ਪਰ ਬੰਦਾ ਆਏ ਪਰੇ।
ਤੇ ਹੁਣ ਉਹ ਬੈਠੇ ਕਾਬਲ ਵਿੱਚ ਸੋਚਾਂ ਸੋਚਦੇ ਨੇ, ਪਤਾ ਨੀ ਕਿਹੜਾ ਸਮਾਂ ਹੋਣਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਉੱਤੇ ਆਣ ਪੈਣਾ, ਕਦੋਂ ਉਹਨੇ ਕਾਬਲ ਵੱਲ ਨੂੰ ਰੁੱਖ ਕਰ ਲੈਣਾ। ਇੱਧਰ ਆ ਕੇ ਉਹਨੇ ਜਿਹੜਾ ਹੈ ਮਾਰੋ ਮਾਰ ਕਰਦੇ ਆ ਇਸ ਇਲਾਕਿਆਂ ਤੇ ਜਿਹੜਾ ਆਣ ਪਹੁੰਚਣਾ ਹੈ।
ਦੋਹਰਾ ਬੰਦੇ ਦੋ ਬਾਬੋ ਮੱਲਿਓ ਸਭ ਮਿਲੇ ਪੰਜਾਬੀ ਆਏ।
ਹੁਣ ਦੁਆਬੇ ਦਾ ਜਿਹੜਾ ਸਾਰਾ ਇਲਾਕਾ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ, ਮੱਲ ਲਿਆ। ਜਿੰਨੇ ਵੀ ਰਹਿਣ ਵਾਲੇ ਪੰਜਾਬੀ ਸਨ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਸਨ, ਉਹ ਸਾਰੇ ਅੱਗੋਂ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਹਨ।
ਆਪਣਾ ਆਇਓ ਜੋ ਕਹੂ ਉਨ ਦੀਨੇ ਵਕੀਲ ਕਲਾਏ।
ਜਿਹੜੇ ਕੋਈ ਇਨ੍ਹਾਂ ਇਲਾਕਿਆਂ ਦੇ ਹਾਕਮ ਸਨ, ਅਹਿਲਕਾਰ ਸਨ, ਉਹ ਜਿਹੜੇ ਨਾ ਆ ਸਕੇ ਉਹਨਾਂ ਨੇ ਆਪਣੇ ਵਕੀਲ ਭੇਜੇ ਵੀ ਤੁਸੀਂ ਜਾਓ ਅੱਗੋਂ ਹੋ ਕੇ, ਬਾਬਾ ਬੰਦਾ ਸਿੰਘ ਬਹਾਦਰ ਤਾਂ ਤੂਫਾਨ ਬਣਿਆ ਆਉਂਦਾ, ਵੇਖੋ ਕਿਤੇ ਉਹਦੇ ਆਉਣ ਤੱਕ ਜਿਹੜਾ ਜਦੋਂ ਆ ਗਿਆ ਤੇ ਸਾਰਾ ਨਿਸ਼ਤੋ ਨਬੂਦ ਕਰ ਦੇਣਾ, ਉਹਨੇ ਬਹੁਤ ਸਜਾਵਾਂ ਦੇਣੀਆਂ ਨੇ, ਇਸ ਕਰਕੇ ਤੁਸੀਂ ਪਹਿਲਾਂ ਹੀ ਅੱਗੋਂ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੋ, ਜਾ ਕੇ ਉਹਦੇ ਨਾਲ ਗੱਲਬਾਤ ਕਰੋ, ਰਾਬਤਾ ਕਾਇਮ ਕਰੋ।
ਚੋ ਪਈ ਗੱਡ ਖਾਲਸੇ ਝੰਡੇ ਚੁਲਾਏ।
ਹੁਣ ਖਾਲਸੇ ਨੇ ਆਪਣੇ ਝੰਡੇ ਚੁਲਾ ਦਿੱਤੇ ਨੇ, ਜਿੱਥੇ ਕਿੱਥੇ ਖਾਲਸਾ ਹੀ ਜਿਹੜੇ ਪਰਚਮ ਨੇ ਉਹ ਝੂਲਣ ਲੱਗੇ ਹਨ।
ਤੁਰਕਨ ਕੇ ਸੋ ਪੱਟ ਗਿਰਾਏ।
ਜਿਹੜਿਆਂ ਕੋਟਾਂ ਕਿਲਿਆਂ ਦੇ ਉੱਤੇ ਜਿਹੜੇ ਸੀ ਹਵੇਲੀਆਂ ਦੇ ਉੱਤੇ ਤੁਰਕਾਂ ਨੇ ਆਪਣੇ ਝੰਡੇ ਝੁਲਾਏ ਹੋਏ ਸਨ ਹੈਦਰੀ, ਉਹ ਝੰਡੇ ਪੱਟ ਕੇ ਖਾਲਸੇ ਨੇ ਸੁੱਟ ਦਿੱਤੇ ਤੇ ਖਾਲਸਾ ਹੀ ਪਰਚਮ ਜਿਹੜੇ ਉਹ ਝੂਲਣ ਲੱਗੇ, ਖਾਲਸਾ ਹੀ ਜਿਹੜੇ ਨਿਸ਼ਾਨ ਹਨ ਉਹ ਝੁਲਾ ਦਿੱਤੇ ਹਨ।
ਸਰਹੰਦ ਨਵਾਬੀ ਬਾਜ ਸਿੰਘ ਪਈ।
ਹੁਣ ਜਿਹੜਾ ਇਹ ਸਰਹੰਦ ਦਾ ਪ੍ਰਗਣਾ ਸੀ, ਸਰਹੰਦ ਦਾ ਇਲਾਕਾ ਸੀ, ਇੱਥੋਂ ਦੀ ਜਿਹੜੀ ਨਵਾਬੀ ਹੈ ਉਹ ਭਾਈ ਬਾਜ ਸਿੰਘ ਨੂੰ ਪ੍ਰਾਪਤ ਹੋਈ ਹੈ।
ਦੁਆਬੇ ਕੀ ਉਸ ਦੂਜੇ ਤਈ।
ਜਦੋਂ ਦੁਆਬੇ ਦੇ ਇਲਾਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਬਜ਼ਾ ਕੀਤਾ, ਕਾਬਜ਼ ਹੋਇਆ ਖਾਲਸਾ, ਤੇ ਇੱਥੋਂ ਦੀ ਨਵਾਬੀ ਜਿਹੜੀ ਹੈ ਭਾਈ ਬਾਜ ਸਿੰਘ ਦਾ ਦੂਜਾ ਭਰਾ ਸੀ ਭਾਈ ਸ਼ਿਆਮ ਸਿੰਘ, ਉਹ ਭਾਈ ਸ਼ਿਆਮ ਸਿੰਘ ਨੂੰ ਇਸ ਇਲਾਕੇ ਦੀ ਨਵਾਬੀ ਜਿਹੜੀ ਹੈ ਉਹ ਦਿੱਤੀ ਹੈ।
ਪਠਾਨਕੋਟ ਉਹ ਅਚਲ ਬਟਾਲਾ।
ਇਹ ਜਿਹੜਾ ਪਠਾਨਕੋਟ ਦਾ ਇਲਾਕਾ, ਅਚਲ ਬਟਾਲੇ ਵਾਲਾ ਜਿਹੜਾ ਸਾਰਾ ਇਲਾਕਾ ਹੈ।
ਮਾਰਿਓ ਸੂਬਾ ਉਸ ਮੁਲਕੇ ਵਾਲਾ।
ਤੇ ਜਿਹੜਾ ਇੱਥੇ ਦਾ ਸੂਬਾ ਸੀ, ਸੂਬੇਦਾਰ ਸੀ, ਜਿਹੜਾ ਰਾਜ ਕਰਦਾ ਸੀ ਇਸ ਇਲਾਕੇ ਤੇ, ਉਹਨੂੰ ਵੀ ਜਾ ਕੇ ਮਾਰ ਲਿਆ ਹੈ।
ਤੀਜੇ ਪਾਓ ਉਨਾ ਉਨ ਬਏਓ।
ਹੁਣ ਤੀਜਾ ਭਰਾ ਸੀ, ਕਿਉਂਕਿ ਚਾਰ ਭਰਾ ਸਨ ਭਾਈ ਬਾਜ ਸਿੰਘ ਜੀ, ਬੜੇ ਬਲੀ ਬੜੇ ਸੂਰਮੇ ਸਨ, ਤੇ ਹੁਣ ਤੀਜਾ ਜਿਹੜਾ ਇੱਕ ਭਰਾ ਸੀ ਉਹਨੂੰ ਜਿਹੜਾ ਇਹ ਇਲਾਕਾ ਹੈ ਪਠਾਨਕੋਟ ਦਾ, ਅਚਲ ਬਟਾਲੇ ਦਾ, ਅੱਗੇ ਗੁਰਦਾਸਪੁਰ ਤੱਕ ਦਾ ਇਹ ਸਾਰਾ ਇਲਾਕਾ ਉਹਦੀ ਨਵਾਬੀ ਉਹਨੂੰ ਤੀਸਰੇ ਭਰਾ ਨੂੰ ਦਿੱਤੀ ਹੈ।
ਚੌਥੇ ਹਜੂਰ ਬੰਦੇ ਇੱਕ ਰਹੇ ਓ।
ਜਿਹੜਾ ਹੁਣ ਇੱਕ ਚੌਥਾ ਭਰਾ ਸੀ ਇਹਨਾਂ ਦਾ, ਉਹ ਚੌਥਾ ਭਰਾ ਹਰ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਨਾਲ ਉਹਨੂੰ ਰੱਖਦੇ ਸਨ।
ਦਿੱਲੀ ਲਾਹੌਰ ਵੱਡ ਪਇਓ ਦਬਾਓ।
ਹੁਣ ਦਿੱਲੀ ਲਾਹੌਰ ਇਨ੍ਹਾਂ ਵੱਡਿਆਂ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਬੜਾ ਦਬ ਦਬਾਵ ਬਣਿਆ ਹੈ।
ਅੱਗੇ ਤੁਰਕ ਕੱਢ ਸਕੇ ਨਾ ਪਾਓ।
ਤੇ ਹੁਣ ਜਿਹੜੇ ਤੁਰਕ ਸਨ ਉਹ ਡਰਦੇ ਮਾਰੇ ਪੈਰ ਬਾਹਰ ਨਹੀਂ ਕੱਢਦੇ, ਕੋਈ ਜਿਹੜੀਆਂ ਤੁਰਕਾਂ ਦੀਆਂ ਫੌਜਾਂ ਨੇ ਉਹ ਕਿਲਿਆਂ ਦੇ ਵਿੱਚ ਵੜ ਕੇ ਛਪਨ ਹੋ ਗਈਆਂ, ਛੁਪ ਗਈਆਂ, ਉਹ ਵੀ ਬਾਹਰ ਨਹੀਂ ਨਿਕਲਦੀਆਂ, ਕੋਈ ਸੈਰ ਕਰਨ ਵਾਸਤੇ ਬਾਹਰ ਨਹੀਂ ਨਿਕਲਦਾ ਤੁਰਕ, ਕੋਈ ਸ਼ਿਕਾਰ ਤੇ ਨਹੀਂ ਚੜ੍ਹਦਾ, ਉਹ ਕਹਿੰਦੇ ਸੀ ਇਹ ਨੀ ਪਤਾ ਬਾਬਾ ਬੰਦਾ ਸਿੰਘ ਬਹਾਦਰ ਕਿਧਰੋਂ ਨਿਕਲ ਆਵੇ ਤੇ ਰਾਹ ਜਾਂਦਿਆਂ ਨੂੰ ਦਬੋਚ ਲਵੇ, ਐਵੇਂ ਜਾਨੋ ਮਾਰ ਦੇਵੇ, ਅਜਾਈ ਮੌਤ ਮਰ ਜਾਈਏ। ਹੁਣ ਇਹ ਡਰ ਬੜਾ ਇਹਨਾਂ ਦੇ ਮਨਾਂ ਅੰਦਰ ਬੈਠਿਆ, ਦਿੱਲੀ ਲਾਹੌਰ ਤੱਕ ਜਿਹੜਾ ਵੱਡਾ ਡਰ ਬਣਿਆ ਹੈ, ਇਹ ਕਿਲਿਆਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ।
ਲੀਕ ਬੰਦੇ ਕੀ ਲਖੇ ਨਾ ਕੋਈ।
ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਲੀਕ ਖਿੱਚ ਦਿੰਦਾ ਸੀ ਕਿ ਜਿਹਦੇ ਵਿੱਚ ਹਿੰਮਤ ਹੈ ਉਹ ਲੇਕ ਨੂੰ ਪਾਰ ਕਰਕੇ ਆ ਜਾਵੇ ਖਾਲਸੇ ਨਾਲ ਟੱਕਰ ਲੈਣ ਵਾਸਤੇ। ਜਦੋਂ ਬਨਵਾਸ ਕੱਟਣ ਵਾਸਤੇ ਸ੍ਰੀ ਰਾਮ ਚੰਦਰ ਜੀ ਗਏ, 14 ਸਾਲ ਦਾ ਬਨਵਾਸ ਮਿਲਿਆ, ਤੇ ਹੁਣ ਉਦੋਂ ਲਖਮਣ ਜੀ ਨੇ ਵੀ ਇੱਕ ਰੇਖਾ ਖਿੱਚੀ ਸੀ, ਲੇਕ ਖਿੱਚੀ ਸੀ, ਤੇ ਕਿਹਾ ਸੀ ਸੀਤਾ ਮਾਤਾ ਤੂੰ ਇਹ ਲੇਕ ਤੋਂ ਪਾਰ ਬਾਹਰ ਨਹੀਂ ਆਉਣਾ, ਤੁਸੀਂ ਬਾਹਰ ਨਹੀਂ ਆਉਣਾ ਤੇ ਇਹ ਲੇਕ ਨੂੰ ਟੱਪ ਕੋਈ ਅੰਦਰ ਕੋਈ ਆ ਨਹੀਂ ਸਕਦਾ, ਕਿਸੇ ਵਿੱਚ ਕੋਈ ਤਾਕਤ ਨਹੀਂ ਕਿ ਇਹ ਲੇਕ ਨੂੰ ਟੱਪ ਜਾਵੇ। ਹੁਣ ਰਾਵਣ ਜਦੋਂ ਗਿਆ ਤੇ ਕਿੰਨਾ ਉਹ ਰਾਵਣ ਦਾ ਤੇਜ ਪ੍ਰਤਾਪ ਸੀ, ਕਿੰਨੀ ਵੱਡੀ ਆਰਜਾ ਸੀ, ਬ੍ਰਹਮਾ ਤੱਕ ਉਹਦੇ ਜਿਹੜੇ ਸਨ ਉੱਥੋਂ ਤੱਕ ਉਹਦਾ ਹੁਕਮ ਚੱਲਦਾ ਸੀ, ਧਰਮਰਾਜ ਵਰਗਿਆਂ ਤੇ ਉਹਦਾ ਹੁਕਮ ਚੱਲਦਾ ਸੀ, ਐਸਾ ਬਲੀ ਸੀ ਉਹ ਵੀ ਉਹ ਜਾ ਕੇ ਲੀਕ ਨਹੀਂ ਸੀ ਟੱਪ ਸਕਿਆ। ਤੇ ਜਦੋਂ ਲੇਕ ਨਾ ਟੱਪ ਸਕਿਆ ਤੇ ਉਹਨੇ ਸੀਤਾ ਨੂੰ ਕਿਹਾ ਸੀ ਕਿ ਮੈਂ ਤਾਂ ਥਿਤੀ ਆ, ਫਕੀਰ ਆ, ਮੰਗਣ ਵਾਸਤੇ ਆਇਆ, ਤੂੰ ਲੀਕ ਤੋਂ ਬਾਹਰ ਆ ਕੇ ਮੈਨੂੰ ਭਿਖਿਆ ਦੇ। ਇਸ ਤਰ੍ਹਾਂ ਦੇ ਨਾਲ ਉਹਨੇ ਛਲ ਕੀਤਾ। ਸੋ ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਲਕੀਰ ਖਿੱਚ ਦਿੰਦਾ ਸੀ ਉਸ ਲਕੀਰ ਨੂੰ ਕੋਈ ਟੱਪ ਨਹੀਂ ਸੀ ਸਕਦਾ।
ਏਕਲ ਚੰਡੇ ਪਾਣੀ ਪੱਤ ਚੁਲਾਈ।
ਪਾਣੀ ਪੱਤ ਦੇ ਇਲਾਕੇ ਵਿੱਚ ਕੱਲੇ ਨਿਸ਼ਾਨ ਸਾਹਿਬ ਝੂਲਦੇ ਨੇ, ਜਿੱਥੇ ਕੋਈ ਫੌਜ ਤੈਨਾਤ ਨਹੀਂ ਕੀਤੀ, ਕੋਈ ਉਹਨਾਂ ਨਿਸ਼ਾਨਾਂ ਦੀ ਰਾਖੀ ਕਰਨ ਵਾਸਤੇ ਸਿਪਾਹੀ ਨਹੀਂ ਲਾਏ, ਇਕੱਲੇ ਨਿਸ਼ਾਨ ਸਾਹਿਬ ਝੂਲਦੇ ਹਨ, ਖਾਲਸੇ ਦਾ ਪਰਚਮ ਝੂਲਦਾ ਪਾਣੀਪਤ ਦੇ ਇਲਾਕੇ ਵਿੱਚ।
ਦੋਹਰਾ ਬੰਦੇ ਬਿਦ ਤਬ ਯੋਂ ਠਈ ਵਿੱਚ ਕਿਲੇ ਅਨਠਾਣੇ ਪਾਏ।
ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਹੋਰ ਨਵੀਂ ਵਿਧੀ ਅਪਣਾਈ, ਨਵੀਂ ਵਿਉਂਤਬੰਦੀ ਕੀਤੀ। ਹੁਣ ਜਿੰਨੇ ਵੀ ਕਿਲੇ ਸਨ, ਜਿਹੜੇ ਵੱਡੇ ਵੱਡੇ ਕਿਲੇ ਸਨ, ਹਵੇਲੀਆਂ ਸਨ, ਜਿੱਥੇ ਜਿੱਥੇ ਖਾਲਸਾ ਕਾਬਜ ਹੋਇਆ, ਖਾਲਸੇ ਨੇ ਪ੍ਰਵੇਸ਼ ਕੀਤਾ, ਉਹਨਾਂ ਕਿਲਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਠਾਣੇ ਬਣਾ ਦਿੱਤੇ ਇਨਸਾਫ਼ ਕਰਨ ਵਾਸਤੇ, ਵੀ ਜਦੋਂ ਕੋਈ ਚੱਲ ਕੇ ਆਵੇ ਇਨਸਾਫ਼ ਲੈਣ ਵਾਸਤੇ, ਉਹਨਾਂ ਕਿਲਿਆਂ ਦੇ ਵਿੱਚ ਹੀ ਜਿਹੜੇ ਠਾਣੇ ਨੇ ਉਹ ਨਿਯੁਕਤ ਕਰ ਦਿੱਤੇ, ਥਾਪ ਦਿੱਤੇ ਹਨ।
ਇੱਕ ਜਾਗਾ ਆਪਣੀ ਲੀਨੀ ਵਿੱਚ ਚਿਣਾਏ।
ਹੁਣ ਇਹਨਾਂ ਕਿਲਿਆਂ ਦੇ ਵਿੱਚ ਇੱਕ ਇੱਕ ਰਹਿਣ ਵਾਸਤੇ ਜਿਹੜੀ ਹਵੇਲੀ ਸੀ ਉਹ ਆਪਣੀ ਤਿਆਰ ਕਰਵਾ ਲਈ, ਜਗ੍ਹਾ ਚਿਣਵਾ ਲਈ, ਰਹਿਣ ਵਾਸਤੇ ਆਪਣੇ ਲਈ ਹਵੇਲੀ ਇਹਨਾਂ ਕਿਲਿਆਂ ਵਿੱਚ ਬਣਵਾਈ ਹੈ।
ਚੋਪਈ ਪਾਣੀ ਪੱਤ ਲੋ ਪਠਾਨ ਸੁਕੋਟ।
ਹੁਣ ਜਿਹੜਾ ਪਾਣੀ ਪੱਤ ਤੋਂ ਲੈ ਕੇ ਪਠਾਨਕੋਟ ਤੱਕ ਦਾ ਇਲਾਕਾ ਹੈ,
ਕਾਇਮ ਕਿਲੇ ਕੀ ਇਹ ਹੈ ਜੋਟ।
ਪਾਣੀ ਪੱਤ ਤੋਂ ਲੈ ਕੇ ਪਠਾਨਕੋਟ ਤੱਕ ਦੇ ਇਲਾਕੇ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਲੇ ਕਾਇਮ ਕਰ ਦਿੱਤੇ, ਔਰ ਉਹ ਕਿਲੇ ਕਾਇਮ ਕਰਕੇ ਉਹਨਾਂ ਨੂੰ ਆਪਸ ਦੇ ਵਿੱਚ ਜਿਹੜਾ ਉਹ ਜੋੜ ਦਿੱਤਾ ਹੈ।
ਬੰਦਾ ਕਦੇ ਕਿਤੇ ਗੜ ਜਾਵੇ।
ਹੁਣ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਚਾਰੇ ਪਾਸੇ ਇਲਾਕੇ ਵਿੱਚ ਦਬਦਬਾ ਬਣ ਗਿਆ, ਖਾਲਸੀ ਫੌਜਾਂ ਨੇ ਕਬਜ਼ਾ ਕਰ ਲਿਆ, ਸਾਰਿਆਂ ਕਿਲਿਆਂ ਦੇ ਉੱਤੇ ਕਾਬਜ ਹੋ ਗਏ, ਹੁਣ ਬਾਬਾ ਬੰਦਾ ਸਿੰਘ ਬਹਾਦਰ ਕਦੀ ਕਿਸੇ ਕਿਲੇ ਵਿੱਚ ਜਾਂਦੇ ਹਨ, ਕਦੀ ਕਿਸੇ ਕਿਲੇ ਵਿੱਚ ਜਾਂਦੇ ਹਨ।
ਖਬਰ ਕਰੇ ਨੈ ਇਕੱਲੋ ਤਾਵੇ।
ਹੁਣ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਕਿਸੇ ਦੂਸਰੇ ਕਿਲੇ ਵਿੱਚ ਜਾਣਾ, ਉਹ ਕਿਲੇ ਵਿੱਚ ਜਾਣ ਦੇ ਕਿਸੇ ਨੂੰ ਖਬਰ ਨਹੀਂ ਕਰਦੇ, ਕਿਸੇ ਨੂੰ ਦੱਸਦੇ ਨਹੀਂ, ਇਕੱਲੇ ਹੀ ਚੁੱਪ ਚੁਪੀਤੇ ਉਸ ਕਿਲੇ ਵਿੱਚ ਜਾ ਵੜਦੇ ਹਨ।
ਵੜੇ ਅਚਾਨਕ ਜਾਣਿਓ ਨਾ ਜਾਏ।
ਅਚਾਨਕ ਹੀ ਉਸ ਕਿਲੇ ਵਿੱਚ ਜਾ ਕੇ ਪ੍ਰਵੇਸ਼ ਕਰ ਜਾਂਦੇ ਨੇ, ਕੋਈ ਵੀ ਜਾਣ ਨਹੀਂ ਸਕਦਾ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਕਦੋਂ ਕਿਲੇ ਵਿੱਚ ਆਣ ਕੇ ਵੜ ਗਏ।
ਕੁੰਡੇ ਜਾਂਦੇ ਅੜੇ ਦਸਾਏ।
ਜਿਹੜੇ ਕੁੰਡੇ ਜਿੰਦੇ ਲੱਗੇ ਹੋਏ ਸਨ, ਕਿਲਿਆਂ ਦੇ ਵੱਡੇ ਵੱਡੇ ਗੇਟ ਸਨ, ਉਹਨਾਂ ਗੇਟਾਂ ਨੂੰ ਵੱਡੇ ਵੱਡੇ ਬੜੇ ਮਜ਼ਬੂਤ ਕੁੰਡੇ, ਵੱਡੇ ਵੱਡੇ ਤਾਲੇ ਜੜੇ ਹੋਏ ਸਨ, ਉਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਪਹਿਲਾਂ ਬੜੀਆਂ ਕਰਾਮਾਤਾਂ ਰਿਧੀਆਂ ਸਿੱਧੀਆਂ ਹਾਸਲ ਕੀਤੀਆਂ ਹੋਈਆਂ ਸਨ ਬਾਬਾ ਬੰਦਾ ਸਿੰਘ ਬਹਾਦਰ ਨੇ, ਹੁਣ ਉਹ ਕੁੰਡੇ ਵੀ ਲੱਗੇ ਹੋਏ ਨੇ, ਤਾਲੇ ਵੀ ਲੱਗੇ ਹੋਏ ਨੇ, ਜਿਹੜੇ ਗੇਟ ਬੰਦ ਨੇ, ਉਹਨਾਂ ਬੰਦ ਗੇਟਾਂ ਦੇ ਵਿੱਚੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਜਾ ਪ੍ਰਵੇਸ਼ ਕਰਦਾ ਹੈ।
ਜਿਮੀ ਵੜੇ ਕਦੇ ਉੱਤੇ ਆਕਾਸ਼।
ਹੁਣ ਐਸੀਆਂ ਕਰਾਮਾਤਾਂ ਨੇ ਰਿਧੀਆਂ ਸਿੱਧੀਆਂ ਨੇ, ਉਹਨਾਂ ਦੇ ਸਦਕਾ ਕਦੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਜ਼ਮੀਨ ਵਿੱਚ ਚਲੇ ਜਾਂਦੇ ਨੇ, ਜ਼ਮੀਨ ਚ ਵੜ ਜਾਂਦੇ ਨੇ,
ਕਦੇ ਉਹਨਾਂ ਰਿਧੀਆਂ ਸਿੱਧੀਆਂ ਦੇ ਨਾਲ ਆਕਾਸ਼ ਵਿੱਚ ਉੱਡਣ ਲੱਗ ਜਾਂਦੇ ਨੇ, ਆਕਾਸ਼ ਵਿੱਚ ਜਾ ਚੜ੍ਹਦੇ ਹਨ।
ਦਿਸੇ ਨਹੀਂ ਵਹਿ ਜਾਵੇਂ ਪਾਸ,
ਉਹ ਕਿਸੇ ਨੂੰ ਦਿਸਦੇ ਨਹੀਂ ਤੇ ਉਹਦੇ ਕੋਲ ਨਜ਼ਦੀਕ ਚਲੇ ਜਾਂਦੇ ਨੇ। ਜਿਹੜੇ ਕਿਲਿਆਂ ਦੇ ਵਿੱਚ ਰਹਿੰਦੇ ਸਨ, ਖਾਲਸਾ ਰਹਿੰਦਾ ਸੀ, ਜਾਂ ਜਿਹੜੇ ਇਲਾਕਿਆਂ ਵਿੱਚ ਕਿਤੇ ਕਿਤੇ ਤੁਰਕ ਜਿਹੜੇ ਸਨ ਰੈਇਤ ਬਣ ਕੇ ਰਹਿਣ ਲੱਗ ਗਏ, ਹੁਣ ਉੱਥੇ ਜਦੋਂ ਜਾਂਦੇ ਨੇ ਉਹ ਉਹਨਾਂ ਦੇ ਕੋਲ ਪਹੁੰਚ ਜਾਂਦੇ ਨੇ, ਪਰ ਕਿਸੇ ਨੂੰ ਪਹੁੰਚਣ ਦਾ ਪਤਾ ਨਹੀਂ ਚੱਲਦਾ।
ਪੀਏ ਨਾ ਪਾਣੀ ਅੰਨ ਨਾ ਖਾਏ,
ਨਾ ਪਾਣੀ ਪੀਂਦੇ ਨੇ ਨਾ ਹੀ ਅੰਨ ਭੋਜਨ ਛਕਦੇ ਹਨ।
ਜਹਾਂ ਚਾਹੇ ਤੈ ਪਹੁੰਚੇ ਜਾਏ,
ਪਤਾ ਨਹੀਂ ਖਾਣ ਪੀਣ ਦਾ ਕੀ ਪ੍ਰਬੰਧ ਕੀਤਾ, ਕਿਸੇ ਤੋਂ ਨਾ ਕੁਝ ਲੈ ਕੇ ਖਾਂਦੇ ਨੇ ਨਾ ਪਾਣੀ ਪੀਂਦੇ ਨੇ, ਤੇ ਜਿਹੜਾ ਹੈ ਜਿੱਥੇ ਜਾਣਾ ਚਾਹੁੰਦੇ ਨੇ ਜਹਾਂ ਚਾਹੇ ਤੈ ਪਹੁੰਚੇ ਜਾਏ, ਜਿੱਥੇ ਵੀ ਜਾਣਾ ਚਾਹੁੰਦੇ ਨੇ ਤਤ ਛਣ ਦੇ ਵਿੱਚ ਬਿਨਾਂ ਦੇਰੀ ਲਾਇਆ ਉੱਥੇ ਪਹੁੰਚ ਜਾਂਦੇ ਹਨ।
ਸਭ ਗੜੀਆਂ ਮੈਂ ਫਿਰ ਕਰ ਆਵੇ,
ਸਾਰਿਆਂ ਕਿਲਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਇਸ ਤਰ੍ਹਾਂ ਦੇ ਨਾਲ ਫਿਰ ਕੇ ਸਾਰਿਆਂ ਦੀ ਖਬਰ ਲੈ ਕੇ ਆਉਂਦੇ ਹਨ।
ਸਭ ਹਿਨ ਕੀ ਜਾ ਖਾਤਰ ਕਰਾਵੇ,
ਸਾਰਿਆਂ ਦੇ ਜਾ ਕੇ ਖਾਤਰ ਵੀ ਕਰਦੇ, ਹੁਣ ਬੜੇ ਐਸੇ ਤਰੀਕੇ ਨਾਲ ਜਾ ਪਹੁੰਚਣਾ ਕਿਸੇ ਨੂੰ ਪਤਾ ਹੀ ਨਾ ਲੱਗਣਾ, ਫਿਰ ਉੱਥੇ ਪਹੁੰਚ ਕੇ ਉਹਨਾਂ ਦੀ ਖਬਰ ਸਾਰ ਲੈਣੀ ਵੀ ਦੱਸੋ ਤੁਹਾਨੂੰ ਇੱਥੇ ਕੋਈ ਤੰਗੀ ਤਾਂ ਨਹੀਂ, ਤੁਹਾਡਾ ਕੋਈ ਦੁਸ਼ਮਣ ਸਿਰ ਤਾਂ ਨਹੀਂ ਚੁੱਕਦਾ, ਕੋਈ ਤੁਹਾਨੂੰ ਤੰਗ ਤਾਂ ਨਹੀਂ ਕਰਦਾ, ਕਿਸੇ ਚੀਜ਼ ਦੀ ਕੋਈ ਲੋੜ ਤਾਂ ਨਹੀਂ, ਇਸ ਤਰ੍ਹਾਂ ਦੇ ਨਾਲ ਪੁੱਛ ਕੇ ਬਾਬਾ ਬੰਦਾ ਸਿੰਘ ਬਹਾਦਰ ਖਾਤਰਦਾਰੀ ਕਰਦੇ ਹਨ।
ਸਭ ਹਨ ਮਨ ਕੀ ਬਾਤ ਬਤਾਵੇ,
ਤੇ ਜੇ ਕੋਈ ਮਨ ਵਿੱਚ ਹੀ ਖਿਆਲ ਚਿਤਵਦਾ, ਆਪਣੇ ਮਨ ਦੇ ਅੰਦਰ ਹੀ ਕਿਸੇ ਗੱਲ ਨੂੰ ਚਿਤਵਦਾ, ਤੇ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਮਨ ਦੀ ਚਿਤਵੀ ਹੋਈ ਜਿਹੜੀ ਗੱਲ ਹੈ, ਜਿਹੜੀ ਮਨ ਅੰਦਰ ਸੋਚੀ ਆ, ਉਹ ਦੱਸ ਦਿੰਦੇ ਹਨ।
ਸਭ ਹਨ ਕੀ ਵੈ ਚਿੰਤ ਮਿਟਾਵੇ,
ਸਾਰਿਆਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹ ਮਿਟਾ ਦਿੰਦੇ, ਖਤਮ ਕਰ ਦਿੰਦੇ, ਕਿਸੇ ਵੀ ਗੱਲ ਦੀ ਕੋਈ ਚਿੰਤਾ ਨਹੀਂ ਰਹਿਣ ਦਿੰਦੇ।
ਸਭ ਹਨ ਕੀ ਵੋ ਪੂਰੇ ਆਸ,
ਜਿਹੜਾ ਕੋਈ ਆਸ ਲੈ ਕੇ ਸ਼ਰਨ ਵਿੱਚ ਆ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ, ਉਹ ਸਾਰਿਆਂ ਦੀ ਆਸ ਪੂਰੀ ਕਰਦੇ।
ਸਭ ਹਨ ਕੇ ਆ ਬਹੇ ਸੋ ਪਾਸ,
ਤੇ ਸਾਰਿਆਂ ਦੇ ਕੋਲ ਆ ਕੇ ਬੈਠ ਜਾਂਦੇ, ਪਤਾ ਵੀ ਨਾ ਚੱਲਦਾ, ਤੇ ਸਾਰਿਆਂ ਦੇ ਕੋਲ ਆ ਕੇ ਬੈਠ ਜਾਂਦੇ ਹਨ।
ਦੋਹਰਾ ਜਿਮ ਗੋਪੀਅਨ ਕੇ ਕ੍ਰਿਸ਼ਨ ਜੀ ਕੋ ਰਹੇ ਸਭ ਪਾਸ,
ਇੱਥੇ ਉਦਾਹਰਣ ਦਿੰਦਿਆਂ ਸ਼੍ਰੀ ਕ੍ਰਿਸ਼ਨ ਜੀ ਦੇ ਕਹਿਣ ਲੱਗੇ ਕਿ ਜਿਵੇਂ ਕ੍ਰਿਸ਼ਨ ਜੀ ਦੀਆਂ ਗੋਪੀਆਂ ਸਨ ਤੇ ਉਹ ਸਾਰੀਆਂ ਗੋਪੀਆਂ ਦੇ ਨਾਲ ਕ੍ਰਿਸ਼ਨ ਜੀ ਹਰ ਵੇਲੇ ਮੌਜੂਦ ਰਹਿੰਦੇ ਸਨ, ਉਹਨਾਂ ਦੇ ਪਾਸ ਰਹਿੰਦੇ ਸਨ, ਇਸੇ ਤਰ੍ਹਾਂ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਉਦਾਹਰਣ ਦੇ ਕੇ ਕਿ ਬਾਬਾ ਬੰਦਾ ਸਿੰਘ ਬਹਾਦਰ ਵੀ ਜਿਵੇਂ ਕ੍ਰਿਸ਼ਨ ਜੀ ਗੋਪੀਆਂ ਦੇ ਕੋਲ ਰਹਿੰਦੇ ਸਨ, ਬਾਬਾ ਬੰਦਾ ਸਿੰਘ ਬਹਾਦਰ ਵੀ ਆਪਣੇ ਸਿੱਖਾਂ ਦੇ ਪਾਸ ਕੋਲ ਰਹਿੰਦੇ ਨੇ ਹਰ ਵੇਲੇ।
ਤਿਮ ਬੰਦਾ ਕਿਲਿਅਨ ਫਿਰੇ ਨਿਤ ਪ੍ਰਤ ਪੁਜਾਵੇਂ ਆਸ,
ਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਹਰ ਰੋਜ਼ ਕਿਲਿਆਂ ਦੇ ਵਿੱਚ ਜਿੱਥੇ ਖਾਲਸਾ ਫੌਜਾਂ ਨੇ, ਖਾਲਸਾਈ ਫੌਜਾਂ ਪ੍ਰਵੇਸ਼ ਕੀਤਾ ਜਿਹੜੇ ਜਿਹੜੇ ਕਿਲਿਆਂ ਵਿੱਚ ਰਹਿ ਰਹੀਆਂ ਨੇ, ਉਹਨਾਂ ਕਿਲਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹਰ ਰੋਜ਼ ਪਹੁੰਚਦੇ, ਤੇ ਜਿਹਦੀ ਵੀ ਕੋਈ ਆਸ ਹੁੰਦੀ ਉਹ ਆਸ ਪੂਰੀ ਕਰਦੇ ਹਨ।
ਜੋ ਪਈ ਸਮੇਂ ਨਹੀਂ ਵੋ ਸਾਰੀ ਰਾਤ,
ਸਾਰੀ ਸਾਰੀ ਰਾਤ ਬਾਬਾ ਬੰਦਾ ਸਿੰਘ ਬਹਾਦਰ ਸੌਂਦੇ ਨਹੀਂ, ਕਿਉਂਕਿ ਜਦੋਂ ਰਾਜ ਪ੍ਰਬੰਧ ਕਰਨੇ ਹੋਣ, ਰਾਜ ਚਲਾਉਣੇ ਹੋਣ, ਸੁਚੱਜੇ ਰਾਜ, ਅੱਜ ਵਰਗੇ ਰਾਜ ਨਹੀਂ, ਪ੍ਰਜਾ ਮਰ ਰਹੀ ਹੈ, ਪ੍ਰਜਾ ਦੁੱਖ ਸਹਿ ਰਹੀ ਹੈ, ਤੇ ਜਿਹੜੇ ਅੱਜ ਦੇ ਰਾਜੇ ਨੇ ਉਹ ਗੂੜੀਆਂ ਨੀਂਦਾਂ ਵਿੱਚ ਸੁੱਤੇ ਪਏ ਨੇ, ਕੋਈ ਫਿਕਰ ਨਹੀਂ। ਖਾਲਸਾਈ ਰਾਜ ਸੀ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ, ਤੇ ਮਹਾਰਾਜਾ ਰਣਜੀਤ ਸਿੰਘ ਵੀ ਰਾਤ ਨੂੰ ਭੇਸ ਬਦਲ ਕੇ ਸੌਂਦੇ ਨਹੀਂ ਸਨ, ਪ੍ਰਜਾ ਦਾ ਫਿਕਰ ਸੀ ਕਿ ਮੇਰੇ ਰਾਜ ਵਿੱਚ ਕੋਈ ਦੁਖੀ ਨਾ ਹੋਵੇ, ਤੇ ਫਿਰ ਕੇ ਉਹਨਾਂ ਨੇ ਵੇਖਣਾ ਜਿੱਥੇ ਕਿਤੇ ਕੋਈ ਦੁਖੀ ਨਜ਼ਰ ਆਉਣਾ ਤੇ ਉਹਦਾ ਦੁੱਖ ਦੂਰ ਕਰਨਾ, ਉਹਨੂੰ ਬੁਲਾ ਕੇ ਧਨ ਦੇਣਾ, ਨਵਾਜਣਾ ਉਹਨੂੰ। ਇਸ ਤਰ੍ਹਾਂ ਦੇ ਨਾਲ ਖਾਲਸੇ ਦੇ ਰਾਜ ਵਿੱਚ ਸਾਰੇ ਸੁਖੀ ਸਨ, ਕੋਈ ਵੀ ਦੁਖੀ ਨਹੀਂ ਸੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਵੀ ਆਪਣਾ ਰਾਜ ਭਾਗ ਚਲਾਉਣਾ, ਰਾਜ ਕਾਇਮ ਕਰਨਾ, ਤੇ ਖਾਲਸੇ ਦਾ ਰਾਜ ਕਾਇਮ ਕਰਨਾ, ਤੇ ਉਹ ਫਿਰ ਨੀਂਦ ਕਿਵੇਂ ਆ ਸਕਦੀ ਹੈ, ਉਹ ਸਾਰੀ ਸਾਰੀ ਰਾਤ ਜਿਹੜਾ ਸੌਂਦੇ ਨਹੀਂ ਹਨ।
ਬਿਨਾਂ ਸੁਣੀ ਸੋ ਬਤਾਵੇ ਬਾਤ,
ਤੇ ਬਿਨਾਂ ਸੁਣੀ ਹੋਈ ਜਿਹੜੀ ਗੱਲ ਹੈ ਉਹ ਸਾਰੀ ਬਾਤ ਜਿਹੜੀ ਗੱਲ ਹੈ ਉਹ ਦੱਸ ਦਿੰਦੇ ਹਨ।
ਦੂਰਦਰਸ਼ੀ ਜੋ ਸਿੱਧ ਕਹਾਵੇ,
ਦੂਰਦਰਸ਼ੀ दूर दी वेख लैण वाले सिद्ध ने बैठे पंजाब दी धरती ते होण ते दस देण कि विदेश विच की हो रहा है। जिन्हां ने ऐसियां सिद्धियां जिहड़ियां ने 18 सिद्धियां रिधियां सिद्धियां जिहड़ियां प्राप्त कीतियां होईयां ने, कहन लगे ऐसे जेडे ओ सिद्ध ने दूरदर्शी जेडे सिद्ध कहाउंदे हन,
बंदे नू सो सिद्धी आवे।
ओ सारियां जेडियां रिधियां सिद्धियां ने ओ बाबा बंदा सिंह बहादुर नू आउंदियां हन, सिखियां होईयां हन, उहनां ने धारण कीतियां होईयां हन।
अणिमा महिमा पीते पास,
अणिमा महिमा बहुत छोटा हो जाना, महिमा बहुत वड्डा हो जाना। ए जेडियां 18 सिद्धियां ने ना, इन्हां दे विचों ये प्रमुख सिद्धियां ने, ये अनमा ते महमा, ये भी बाबा बंदा सिंह बहादुर ने धारण कीतियां हुईयां हन।
रिद्धि ब्रिद को थो प्रकाश,
ते जिहड़ा रिद्धि है, रिद्धि ब्रिद को थो प्रकाश, इन्हां रिद्धियां सिद्धियां दे कारण जिहड़ा प्रकाश ज्ञान सी, विद्वान सी, कि पंज जिहड़े विद्वान, पंज जिहड़े विरद ने मन्ने हन अवस्था विच, धन दौलत विच, विद्या विच, करनी विच, ते शक्ति विच।
उडन सिद्धि साधी थी वाहे,
जिहड़े उडन वाली सिद्धि है, आकाश विच उड जाना, जिवें सिद्ध उडदे सन जदों गुरु नानक साहिब पातशाह गए ते आकाश विच उडन लग गए, ओ जिहड़ियां आकाश विच उडन दियां सिद्धियां सन ओ भी साधियां हुईयां सन।
बहुत सिद्धि थी तिसके पाए,
बड़ियां रिधियां सिद्धियां सन बाबा बंदा सिंह बहादुर दे कोल।
जल खूहां ते बाहर आवे,
हुण जिहड़े खूह सन उन्हां खूहां दे विचों जल कढ़न दा यतन नहीं सी करना पैंदा कि लज नाल डोल बन के खूह विच लटकाया जावे फिर जल बाहर खिंचया जावे, ए जतन नहीं सी करना पैंदा। बिना जतन कीतियां खूहां दे विचों आप मुहारे जल जिहड़ा बाहर निकल निकल के आउंदा सी।
बिन ही अग्ने अग्न जगावे,
ते बिना अग लाया लकड़ियां कठियां कर देंदे, ते बिना अग लाया उन्हां लकड़ियां नूं अग लग जांदी सी।
चाहे तोले में मीह बरसाए,
जे लोड हुंदे कि हुण मीह दी लोड है ते ओ मीह जिहड़ा उसे वेले तुरत मीह जिहड़ा ओ वरखा करवा लैंदे हन।
खड़ो करे जल चलत दरियाए,
हुण दरिया जिहड़े पानी दे भर के वह रहे ने, ते जे चाहुंदे ते दरियावां नूं कहंदे कि रुक जा रुख बदल लो, ते दरिया रुख बदल लेंदे ते सुके उन्हां दे विचों लंघ जांदे। इत्थों तक दियां जिहड़ियां करामातां रिधियां सिद्धियां ओह धारण कीतियां।
पवन वगत सो दए हटाए,
बड़ा तेज तूफान चलदा होवे, ओ तेज तूफान जिहड़ा झक्खड़ चलदा होवे ओनू तुरत उसे वेले बंद करवा देंदे।
आवत सोई पलट वगाए,
ते सोही जिहड़ी अगले पास्यों हवा हुंदी है ना, बड़ी तेज हवा जदों अगों वहिंदी होवे उहदे विच तुरना बड़ा औखा हो जांदा, उहदे विच जिहड़ा अगे नूं आपां तुरीए ते हवा पिछे वाले पासे नूं धक्कदी है, कदी अगों साहेओं सामणेओं आउण वाली जिहड़ी हवा है उहनूं तुरत हुक्म दे के दूजे पास्यों करके पिछले पास्यों जिहड़ा वगन ला देंदे।
ऐसी जुगतन ओरे अचंब,
बड़ियां हैरान करन वालियां ऐसियां जुगतां, ऐसियां रिधियां सिद्धियां जिहड़ियां नूं धारण कीतियां हन।
सिखन दिखावे तजे बिलंब,
ते सिखां नूं दिखाउंदे ने बाबा बंदा सिंह बहादुर बिना देरी तो जिहड़ियां सारियां करके विखाउंदे हन करामातां।
जो पई एक दिवस आली सिंह आयो,
सलौदी दे रहण वाले भाई आली सिंह जिन्हां नूं सरहंद दा नायब सूबेदार थापिया, एक दिन दा समा ए आली सिंह जिहड़े चल के बाबा बंदा सिंह बहादुर दे कोल पहुंचे हन।
देखे बंदे ने सीस हिलायो,
ते बाबा बंदा सिंह बहादुर ने जदों आली सिंह आउंदे नूं वेख्या ते वेख के सिर हिलाया, ते सिर हिला के जिहड़ियां अपनियां नजरां सन ओह पासे कर लईयां।
तो आली सिंह दोए कर जोड़े,
आली सिंह ने दोवें हथ जोड़े, दोवें हथ जोड़ के भाई आली सिंह बाबा बंदा सिंह बहादुर नूं कहण लगे।
हजूर नेत्र किम हमसो मोड़े,
हजूर तुसी मेरे वालों अपने नेत्र क्यों मोड़ ले ने, जदों मैं आप जी वल आ रहा सी ਤੁਸੀਂ ਮੇਰੇ ਵੱਲ ਵੇਖ ਰਹੇ ਸੀ, ਸਿਰ ਹਿਲਾਉਂਦਿਆਂ ਮੇਰੇ ਵੱਲੋਂ ਜਿਹੜੇ ਆਪਣੇ ਨੇਤਰ ਨੇ ਉਹ ਮੋੜ ਲਏ ਹਨ ਕੀ ਕਾਰਨ ਹੈ
ਹਮਕੋ ਬਹੁਤ ਸੁਚਿੰਤਾ ਪਈ
ਇਸ ਗੱਲ ਦੀ ਸਾਡੇ ਮਨ ਅੰਦਰ ਬਹੁਤ ਚਿੰਤਾ ਹੋਈ ਹੈ ਤੁਹਾਡੇ ਨੇਤਰ ਮੋੜਨ ਦੇ ਨਾਲ ਮਨ ਦੇ ਅੰਦਰ ਬਹੁਤ ਵੱਡੀ ਚਿੰਤਾ ਬਣੀ ਹੈ
ਹਮ ਤੇ ਕਿਆ ਤਕਸੀਰ ਸੋ ਪਈ
ਤਕਸੀਰ ਕਹਿੰਦੇ ਨੇ ਗਲਤੀ ਕਹਿੰਦੇ ਮੇਰੇ ਕੋਲੋਂ ਐਸੀ ਕਿਹੜੀ ਗਲਤੀ ਹੋ ਗਈ ਕਿਹੜੀ ਭੁੱਲ ਹੋ ਗਈ ਜਿਹਦੇ ਕਾਰਨ ਤੁਸੀਂ ਆਪਣੀਆਂ ਨਜ਼ਰਾਂ ਨੇ ਨੇਤਰ ਨੇ ਉਹ ਮੋੜ ਲਏ ਹਨ
ਤਬ ਬੰਦੇ ਨੇ ਬਚਨੇ ਉਚਾਰੇ
ਹੁਣ ਭਾਈ ਆਲੀ ਸਿੰਘ ਨੇ ਜਦੋਂ ਇਹ ਬੇਨਤੀ ਕੀਤੀ ਭਾਈ ਆਲੀ ਸਿੰਘ ਦੀ ਬੇਨਤੀ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਬੋਲੇ ਕਹਿਣ ਲੱਗੇ
ਪੁੱਤਰ ਮਰੇ ਦਿਨ ਬਾਈਨ ਬਾ ਥਾਰੇ
ਕਹਿਣ ਲੱਗੇ ਅੱਜ ਤੋਂ ਬਾਈਵੇਂ ਦਿਨ ਨੂੰ ਤੇਰੇ ਦੋਵੇਂ ਪੁੱਤਰ ਜਿਹੜੇ ਨੇ ਉਹਨਾਂ ਦੀ ਮੌਤ ਹੋ ਜਾਏਗੀ ਆਲੀ ਸਿੰਘ ਅਸੀਂ ਤੇਰੇ ਵੱਲੋਂ ਨਜ਼ਰਾਂ ਤਾਂ ਚੁਰਾਈਆਂ ਅੱਜ ਤੋਂ ਬਾਈਵੇਂ ਦਿਨ ਤੇਰੇ ਦੋ ਪੁੱਤਰ ਨੇ ਤੇ ਉਹਨਾਂ ਦੋਵਾਂ ਪੁੱਤਰਾਂ ਦੀ ਮੌਤ ਹੋ ਜਾਵੇਗੀ
ਦੋਹਰਾ ਲੱਗੇ ਗੋਲੀ ਇੱਕ ਸੀਸ ਮੈਂ ਦੂਜੋ ਇਮੀ ਮਰਾਏ
ਇਹ ਵੀ ਦੱਸ ਦਿੱਤਾ ਕਿ ਮੌਤ ਹੋਏਗੀ ਕਿਵੇਂ ਕਾਰਨ ਕੀ ਬਣੇਗਾ ਕਹਿਣ ਲੱਗੇ ਕਿ ਇੱਕ ਦੇ ਸਿਰ ਵਿੱਚ ਤਾਂ ਗੋਲੀ ਵੱਜੇਗੀ ਗੋਲੀ ਲੱਗਣ ਦੇ ਨਾਲ ਇੱਕ ਦੀ ਮੌਤ ਹੋਵੇਗੀ ਤੇ ਇੱਕ ਐਵੇਂ ਕਿਸੇ ਕਾਰਨ ਹੀ ਉਹਦੀ ਦੂਜੇ ਦੀ ਜਿਹੜੀ ਆ ਉਹਦੀ ਮੌਤ ਹੋ ਜਾਵੇਗੀ
ਸੋ ਸੁਣ ਕੇ ਅਚਰਜ ਪਿਓ ਕਰੀ ਤਕੜਾਈ ਵਾਏ
ਭਾਈ ਆਲੀ ਸਿੰਘ ਬੜੇ ਖੁਸ਼ ਹੋ ਕੇ ਜਿਹੜੇ ਆਏ ਸਨ ਬੜੇ ਚਾਈ ਚਾਈ ਜਦੋਂ ਹੁਣ ਸੁਣੀ ਖਬਰ ਕਿ ਬਾਈਵੇਂ ਦਿਨ ਨੂੰ ਦੋ ਪੁੱਤਰ ਨੇ ਦੋਵਾਂ ਦੀ ਮੌਤ ਹੋ ਜਾਣੀ ਹੈ ਬੜੇ ਸੁਣ ਕਰਕੇ ਹੈਰਾਨ ਹੋਏ ਤੇ ਬੜੀ ਹੁਣ ਜਿਹੜੀ ਆ ਇੱਥੋਂ ਨਿਕਲ ਕਰਕੇ ਤਕੜਾਈ ਕੀਤੀ ਕਹਿਣ ਲੱਗਾ ਮੇਰੇ ਪੁੱਤਰਾਂ ਦੀ ਮੌਤ ਹੋ ਜਾਣੀ ਹੈ ਬਾਈਵੇਂ ਦਿਨ ਨੂੰ ਤੇ ਮੈਂ ਆਪਣੀ ਉਹਨਾਂ ਨੂੰ ਨਜ਼ਰ ਵਿੱਚ ਰੱਖਾਂਗਾ ਆਪਣੀ ਦੇਖ ਰੇਖ ਵਿੱਚ ਰੱਖਾਂਗਾ ਗੋਲੀ ਲੱਗਣ ਦਾ ਮੌਕਾ ਹੀ ਨਹੀਂ ਬਣਨ ਦੇਵਾਂਗਾ ਇਸ ਕਰਕੇ ਬੜੀ ਤਕੜਾਈ ਕੀਤੀ ਹੈ
ਚੋ ਪਈ ਦਿਨ ਬਾਈ ਜਬ ਪੁੱਜਿਓ ਆਏ
ਦਿਨ ਬੀਤਦੇ ਗਏ ਤੇ ਜਦੋਂ ਬਾਈਵਾਂ ਦਿਨ ਆਇਆ ਬਾਈਵੇਂ ਦਿਨ ਨੂੰ ਜਦੋਂ ਜਿਹੜਾ ਸੀ ਉਹ ਸਾਰੇ ਦਿਨ ਬੀਤਣ ਤੋਂ ਬਾਅਦ ਬਾਈਵਾਂ ਦਿਨ ਜਦੋਂ ਆਣ ਪਹੁੰਚਿਆ
ਉਤੋਂ ਬਹਾਲੇ ਉਹ ਤੰਬੂ ਮਾਏ
ਤੇ ਉੱਥੇ ਇੱਕ ਤੰਬੂ ਵਿੱਚ ਰਹਿੰਦੇ ਸਨ ਭਾਈ ਆਲੀ ਸਿੰਘ ਤੇ ਭਾਈ ਆਲੀ ਸਿੰਘ ਨੇ ਦੋਵੇਂ ਪੁੱਤਰ ਜਿਹੜੇ ਸਨ ਆਪਣੇ ਕੋਲ ਬਿਠਾਲੇ ਹੋਏ ਸਨ ਆਪਣੀ ਦੇਖ ਰੇਖ ਦੇ ਵਿੱਚ ਆਪਣੀ ਕਸਟਡੀ ਚ ਰੱਖੇ ਹੋਏ ਸਨ ਦੋਵੇਂ ਪੁੱਤਰਾਂ ਨੂੰ ਤੰਬੂ ਦੇ ਵਿੱਚ ਆਪਣੇ ਕੋਲ ਬਿਠਾਇਆ ਹੋਇਆ ਸੀ
ਖਾਕ ਤੋਦੋ ਕਿਤੇ ਸਿੰਘ ਮਰਾਵੇ
ਖਾਕ ਤੋਦੋ ਜਿਹੜਾ ਮਿੱਟੀ ਦਾ ਢੇਰ ਹੈ ਚਾਂਦ ਮਾਰੀ ਦੀ ਕੱਚੀ ਕੰਧ ਜਿੱਥੇ ਨਿਸ਼ਾਨੇ ਲਾਉਂਦੇ ਸਨ ਸਿੰਘ ਨਿਸ਼ਾਨੇਬਾਜ਼ੀ ਕਰਦੇ ਸਨ ਉਹ ਮਿੱਟੀ ਦੀ ਢੇਰ ਵੱਡਾ ਜਿਹੜਾ ਤੋਦਾ ਸੀ ਉਧਰ ਦੂਜੇ ਪਾਸੇ ਸਿੱਖ ਜਿਹੜੇ ਸਨ ਉਹ ਨਿਸ਼ਾਨੇ ਸਾਧ ਰਹੇ ਸਨ ਨਿਸ਼ਾਨੇਬਾਜ਼ੀ ਕਰ ਰਹੇ ਸਨ ਗੋਲੀ ਭਰਦੇ ਬੰਦੂਕ ਵਿੱਚ ਤੇ ਗੋਲੀ ਭਰ ਕੇ ਉਹ ਨਿਸ਼ਾਨਾ ਸਾਧ ਕੇ ਫਿਰ ਗੋਲੀ ਚਲਾਉਂਦੇ ਸਨ
ਫੜ ਫੜ ਬੰਦੂਕਨ ਗੋਲੀ ਚਲਾਵੇ
ਸਿੱਖ ਹੁਣ ਬੰਦੂਕਾਂ ਫੜ ਫੜ ਕੇ ਗੋਲੀਆਂ ਚਲਾਉਂਦੇ ਨਿਸ਼ਾਨਾ ਸਾਧਦੇ ਹਨ
ਸੋ ਹੋਣੀ ਨੇ ਖੜਾ ਕਰਾਇਆ
ਹੋਣੀ ਬੜੀ ਬਲਵਾਨ ਹੈ ਉਹ ਜਿਹੜਾ ਸਮਾਂ ਹੈ ਸੋ ਦਿਨ ਆਵਣ ਲਾਗਾ ਉਹ ਸਮਾਂ ਨਹੀਂ ਟਲਦਾ ਸਮਾਂ ਬਹੁਤ ਬਲਵਾਨ ਹੈ ਹੋਣੀ ਨੇ ਕੀ ਕੀਤਾ ਕਿ ਜਿਹੜਾ ਉਹਦਾ ਪੁੱਤਰ ਆਲੀ ਸਿੰਘ ਦੇ ਕੋਲ ਬੈਠਾ ਸੀ ਦੋਵੇਂ ਪੁੱਤਰ ਕੋਲ ਬਿਠਾਏ ਹੋਏ ਸਨ ਉਧਰ ਹੁਣ ਸਿੰਘ ਗੋਲੀ ਚਲਾ ਰਹੇ ਨੇ ਨਿਸ਼ਾਨੇ ਸਾਧ ਰਹੇ ਨੇ ਇਧਰੋਂ ਹੋਣੀ ਨੇ ਇੱਕ ਪੁੱਤਰ ਜਿਹੜਾ ਸੀ ਉਹਦੇ ਮਨ ਦੇ ਅੰਦਰ ਐਸਾ ਪੁਰਨਾ ਦਿੱਤਾ ਪ੍ਰੇਰਣਾ ਦਿੱਤੀ ਤੇ ਹੋਣੀ ਨੇ ਇੱਕ ਪੁੱਤਰ ਨੂੰ ਖੜਾ ਕੀਤਾ ਹੈ
ਉਤ ਵੱਲ ਹੋਏ ਉਨ ਚਾਕਾ ਲਾਇਆ
ਤੇ ਹੁਣ ਜਿਹੜਾ ਉਹ ਤੰਬੂ ਦਾ ਅਖੀਰਲਾ ਬਾਂਸ ਸੀ ਸਿਖਰਲਾ ਬਾਂਸ ਉਹਨੇ ਵੇਖਿਆ ਕਿ ਬਾਹਰ ਗੋਲੀਆਂ ਚੱਲਦੀਆਂ ਨੇ ਤੇ ਬੱਚੇ ਦੇ ਮਨ ਵਿੱਚ ਆਇਆ ਕਿ ਵੇਖੀਏ ਗੋਲੀ ਕਿੱਧਰ ਚੱਲਦੀ ਹੈ ਤੇ ਹੁਣ ਜਦੋਂ ਉਸ ਪਾਸੇ ਉਹ ਬਾਂਸ ਕੋਲ ਖੜਾ ਜਾ ਕੇ ਤੇ ਬਾਂਸ ਕੋਲ ਖੜ ਕੇ ਉਹਨੇ ਬਾਹਰ ਵੱਲ ਜਦੋਂ ਝਾਕਿਆ ਵੇਖਣ ਲੱਗਾ
ਛੁੱਟੀ ਗੋਲੀ ਉਸ ਸੀਸੇ ਵੜੀ
ਤੇ ਹੁਣ ਉਹ ਜਿਹੜਾ ਕਿਹਾ ਸੀ ਬਚਨ ਕਿ ਇਹਦੇ ਸਿਰ ਵਿੱਚ ਗੋਲੀ ਵੱਜੇਗੀ ਗੋਲੀ ਲੱਗਣ ਨਾਲ ਮੌਤ ਹੋਏਗੀ ਜਦੋਂ ਇਹਨੇ ਬਾਹਰ ਮੁੱਖ ਕੱਢ ਕੇ ਝਾਕਿਆ ਵੇਖਣ ਵਾਸਤੇ ਤੇ ਉਧਰੋਂ ਗੋਲੀ ਛੁੱਟੀ ਹੈ ਤੇ ਉਹ ਆਲੀ ਸਿੰਘ ਦੇ ਪੁੱਤਰ ਦੇ ਸੀਸ ਵਿੱਚ ਆਣ ਕੇ ਵੱਜੀ ਉਹ ਗੋਲੀ ਜਿਹੜੀ ਹੈ ਸਿਰ ਵਿੱਚ ਆਣ ਕੇ ਵੱਜੀ ਹੈ
ਹੋਣੀ ਕਹੋ ਕਹਾਂ ਕਿਮ ਟਰੀ
ਹੋਣੀ ਜਿਹੜੀ ਹੈ ਉਹ ਕਿਤੇ ਟਲਦੀ ਹੈ ਹੋਣੀ ਨਹੀਂ ਟਾਲੀ ਜਾ ਸਕਦੀ ਇੱਕ ਵਾਰੀ ਕੋਈ ਫਕੀਰ ਦਾ ਚੇਲਾ ਉਹ ਬਾਹਰ ਨਿਕਲਿਆ ਸੈਰ ਕਰਨ ਵਾਸਤੇ ਤੇ ਜਦੋਂ ਬਗੀਚੇ ਵਿੱਚ ਗਿਆ ਤੇ ਬਗੀਚੇ ਵਿੱਚ ਜਾਂਦੇ ਕਿਸੇ ਪ੍ਰਿਸ਼ਤੇ ਨੇ ਪਿੱਥੋਂ ਆ ਕੇ ਮੌਤ ਦੇ ਪ੍ਰਿਸ਼ਤੇ ਨੇ ਮੋਢੇ ਤੇ ਹੱਥ ਰੱਖਿਆ ਉਹ ਕਹਿਣ ਲੱਗਾ ਜਵਾਨਾ ਸ਼ਾਮ ਨੂੰ ਤੇਰੀ ਮੌਤ ਹੋ ਜਾਣੀ ਹੈ, ਅੱਜ ਤੱਕ ਮੈਂ ਕਦੀ ਕਿਸੇ ਨੂੰ ਦੱਸਿਆ ਨਹੀਂ, ਦੱਸ ਕੇ ਨਹੀਂ ਲੈ ਕੇ ਗਿਆ, ਮੈਂ ਆਉਂਦਾ ਤੇ ਜਿਹਨੂੰ ਲੈ ਕੇ ਜਾਣਾ ਲੈ ਕੇ ਚਲਾ ਜਾਂਦਾ, ਪਰ ਅੱਜ ਤੈਨੂੰ ਦੱਸ ਰਿਹਾ ਕਿ ਫਲਾਣੇ ਸਮੇਂ ਤੇ ਤੇਰੀ ਮੌਤ ਹੋ ਜਾਣੀ ਹੈ, ਜੇ ਯਤਨ ਕਰ ਸਕਦਾ ਕਰ ਲੈ। ਹੁਣ ਉਹ ਨੌਜਵਾਨ ਬੜਾ ਘਬਰਾਇਆ, ਕਿਉਂਕਿ ਮੌਤ ਸ਼ਬਦ ਹੀ ਐਸਾ ਬੜਾ ਭਿਆਨਕ ਹੈ, ਡਰ ਹੁੰਦਾ, ਕੋਈ ਮਰਨਾ ਨਹੀਂ ਚਾਹੁੰਦਾ। ਹੁਣ ਉਹ ਘਬਰਾਇਆ ਹੋਇਆ ਫਕੀਰ ਕੋਲ ਆਇਆ, ਆ ਕੇ ਕਹਿੰਦਾ ਫਕੀਰ ਨੂੰ ਕਿ ਫਕੀਰ ਜੀ ਅੱਜ ਮੈਨੂੰ ਮੌਤ ਦਾ ਫਰਿਸ਼ਤਾ ਮਿਲਿਆ। ਫਕੀਰ ਜੀ ਕਹਿੰਦੇ ਫੇਰ? ਕਹਿੰਦੇ ਉਹ ਕਹਿੰਦਾ ਵੀ ਸ਼ਾਮ ਨੂੰ ਤੇਰੀ ਮੌਤ, ਮੈਂ ਤੈਨੂੰ ਲੈਣ ਆਉਣਾ ਹੈ, ਤੇ ਜੇ ਯਤਨ ਕਰ ਸਕਦਾ ਤੇ ਯਤਨ ਕਰ ਲੈ। ਫਕੀਰ ਕਹਿੰਦਾ ਫਿਰ ਦੱਸ ਕੀ ਯਤਨ ਹੋਣਾ ਚਾਹੀਦਾ। ਹੁਣ ਜੇ ਸਿਆਣਾ ਹੁੰਦਾ ਤੇ ਸੋਚ ਲੈਂਦਾ ਕਿ ਮੌਤ ਥੋੜੀ ਟਲ ਸਕਦੀ ਹੈ। ਫਕੀਰ ਨੂੰ ਕਹਿੰਦਾ ਕੋਈ ਯੁਗਤੀ ਦਿਓ ਕਿ ਮੈਂ ਜਨਮ ਮਰਨ ਤੋਂ ਮੁਕਤ ਹੋ ਜਾਵਾਂ, ਮੈਨੂੰ ਬਾਰ ਬਾਰ ਜਨਮਾਂ ਵਿੱਚ ਨਾ ਪੈਣਾ ਪਵੇ। ਹੁਣ ਕਹਿੰਦਾ ਮੈਨੂੰ ਤੁਹਾਡੇ ਤਬੇਲੇ ਵਿੱਚ ਇੱਕ ਘੋੜਾ ਬੰਨਿਆ, ਬੜਾ ਫੁਰਤੀਲਾ, ਤੇ ਜੇ ਮੈਨੂੰ ਤੁਸੀਂ ਉਹ ਦੇ ਦਿਓ ਤੇ ਮੈਂ ਉਹਦੇ ਤੇ ਸਵਾਰ ਹੋ ਕੇ ਦੂਰ ਨਿਕਲ ਜਾਵਾਂਗਾ, ਮੌਤ ਤੋਂ ਬਚ ਜਾਵਾਂਗਾ, ਮੌਤ ਦਾ ਫਰਿਸ਼ਤਾ ਉੱਥੇ ਆ ਹੀ ਨਹੀਂ ਸਕੇਗਾ। ਹੁਣ ਉਹ ਘੋੜਾ, ਫਕੀਰ ਕਹਿੰਦਾ ਭਾਈ ਠੀਕ ਹੈ, ਤੈਨੂੰ ਘੋੜਾ ਚਾਹੀਦਾ ਘੋੜਾ ਲੈ ਜਾ। ਤੇ ਇਹਦੀ ਮੂਰਖਤਾ ਤੇ ਫਕੀਰ ਮੁਸਕਰਾਇਆ ਵੀ, ਘੋੜਾ ਲਿਆ, ਘੋੜੇ ਤੇ ਸਵਾਰ ਹੋਇਆ, ਘੋੜੇ ਤੇ ਸਵਾਰ ਹੋ ਕੇ ਬੜਾ ਤੇਜ਼ ਦੌੜਾਇਆ ਘੋੜੇ ਨੂੰ, ਬੜਾ ਬਲਵਾਨ ਸੀ ਘੋੜਾ, ਬੜਾ ਫੁਰਤੀ ਵਾਲਾ ਬਲ ਵਾਲਾ ਸੀ ਬੜਾ ਘੋੜਾ ਜਿਹੜਾ ਸੀ ਉਹ ਤੇਜ਼ ਦੌੜਿਆ। ਸ਼ਾਮ ਹੁੰਦਿਆਂ ਤੱਕ ਇੰਨੀ ਦੂਰ ਨਿਕਲ ਗਿਆ, ਬਹੁਤ ਦੂਰ ਜਾ ਕੇ ਇੱਕ ਦਰਖਤ ਵੇਖ ਕੇ ਉਹਦੇ ਥੱਲੇ ਘੋੜਾ ਰੋਕਿਆ, ਤੇ ਘੋੜਾ ਰੋਕਦਾ ਹੈ ਤੇ ਨਾਲ ਹੀ ਘੋੜੇ ਨੂੰ ਥਾਪੀ ਦਿੰਦਿਆਂ ਕਹਿੰਦਾ ਘੋੜਿਆ ਤੇਰਾ ਧੰਨਵਾਦ। ਇੱਕ ਗੱਲ ਦੀ ਮੈਂ ਮਾਫ਼ੀ ਵੀ ਚਾਹੁੰਦਾ ਕਿ ਨਾ ਮੈਂ ਤੈਨੂੰ ਪਾਣੀ ਪਿਆਇਆ, ਨਾ ਤੈਨੂੰ ਰਸਤੇ 'ਚ ਕੁਛ ਖਾਣ ਨੂੰ ਦਿੱਤਾ, ਤੈਨੂੰ ਦੌੜਾਈ ਆਇਆ, ਪਰ ਤੂੰ ਮੈਨੂੰ ਜਿਹੜਾ ਹੈ ਹੁਣ ਮੌਤ ਤੋਂ ਬਹੁਤ ਦੂਰ ਲੈ ਆਇਆ, ਮੌਤ ਦਾ ਫਰਿਸ਼ਤਾ ਇੱਥੇ ਨਹੀਂ ਪਹੁੰਚ ਸਕਦਾ, ਤੇਰਾ ਧੰਨਵਾਦ। ਇੰਨੇ ਨੂੰ ਮੌਤ ਦਾ ਫਰਿਸ਼ਤਾ ਫਿਰ ਹਾਜ਼ਰ ਹੋ ਗਿਆ, ਉਹਨੇ ਪਿੱਛੋਂ ਮੋਢੇ ਤੇ ਹੱਥ ਰੱਖਿਆ, ਕਹਿਣ ਲੱਗਾ ਘੋੜੇ ਦਾ ਧੰਨਵਾਦ ਤੂੰ ਨਾ ਕਰ, ਘੋੜੇ ਦਾ ਧੰਨਵਾਦ ਮੈਂ ਕਰਦਾ ਕਿ ਇਸ ਜਗ੍ਹਾ ਤੇ ਤੇਰੀ ਮੌਤ ਹੋਣੀ ਸੀ, ਇਸ ਸਮੇਂ ਤੇ ਤੇਰੀ ਮੌਤ ਹੋਣੀ ਸੀ, ਜੇ ਤੈਨੂੰ ਸਵੇਰੇ ਇਹ ਗੱਲ ਨਾ